ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪੜ੍ਹਨਾ ਗੁਰਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹਉਮੈ ਵਿੱਚ ਸਭ ਪੜ ਥੱਕੇ, ਦੂਜੈ ਭਾਏ ਖੁਆਰ। ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹਉਮੈ ਵਿੱਚ ਸਭ ਪੜ ਥੱਕੇ, ਦੂਜੈ ਭਾਏ ਖੁਆਰ। ਸੋ ਪੜਿਆ ਸੋ ਪੰਡਿਤ ਬੀਨਾ, ਗੁਰ ਸ਼ਬਦ ਕਰੇ ਵਿਚਾਰ। ਅੰਦਰ ਖੋਜੈ ਤਤ ਲਹੈ, ਪਾਏ ਮੋਖ ਦੁਆਰ। ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਧੰਨ ਵਾਪਾਰੀ ਨਾਨਕ, ਜਿਸ ਗੁਰਮੁਖ ਨਾਮ ਆਧਾਰ। ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਧੰਨ ਵਾਪਾਰੀ ਨਾਨਕ, ਜਿਸ ਗੁਰਮੁਖ ਨਾਮ ਆਧਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ, ਪਤਿਤ ਪਾਵਨ, ਭਗਤ ਵਛਲ, ਕਿਰਪਾ ਦੇ ਖਜ਼ਾਨੇ, ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ, ਜਾਹਰਾ ਜਹੂਰ, ਹਾਜਰਾ ਹਜੂਰ, ਚਵਰ ਛਤਰ ਤਖਤ ਦੇ ਮਾਲਕ, ਧੰਨ ਗਰੀਬ ਨਵਾਜ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਤਿੰਨਾਂ ਦੀ ਪਾਵਨ ਨਗੀ ਗੋਦ ਅੰਦਰ ਸਭਾਏ ਮਾਣ, ਗੁਰੂ ਕੀ ਸਾਜੀ ਨਵਾਜ ਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਤਿਗੁਰ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਬਖਸ਼ਿਸ਼ ਹੋਈ ਹੈ। ਗਰੀਬ ਨਵਾਜ, ਸੱਚੇ ਪਾਤਸ਼ਾਹ ਜੀ ਨੇ ਆਪ ਦਿਆਲਤਾ ਕਰਕੇ ਆਪਣੇ ਪਾਵਨ ਤਖਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਭਾਏਮਾਨ ਹੋ ਕਰਕੇ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸਵੇਰੇ ਅੰਮ੍ਰਿਤ ਵੇਲੇ ਜੋ ਅੰਮ੍ਰਿਤ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ, ਅਤੇ ਇਸ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਅੱਜ ਦੇ ਦਿਹਾੜੇ ਦਿਆਲਤਾ ਕੀਤੀ ਹੈ ਸਾਡੇ ਜੀਵਾਂ ਦੇ ਉੱਤੇ, ਇਹ ਅੰਮ੍ਰਿਤ ਉਪਦੇਸ਼ ਦੀ ਉਥਾਨਕਾ ਇਸ ਪ੍ਰਕਾਰ ਹੈ। ਮੇਰੇ ਕਿਰਪਾਲੂ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਭਾਏਮਾਨ ਹਨ। ਸਤਿਗੁਰੂ ਸਾਹਿਬ ਜੀ ਦੇ ਪਾਸ ਇੱਕ ਬੇਣੀ ਨਾਮ ਪੰਡਿਤ ਨੇ ਸਤਿਗੁਰੂ ਸਾਹਿਬ ਜੀ ਦੇ ਪਾਸ ਆਉਣਾ ਕੀਤਾ ਹੈ। ਇਹਦਾ ਸੁਭਾਅ ਕੀ ਹੈ? ਇਹ ਆਪਣੇ ਨਾਲ ਬੜੀਆਂ ਜ਼ਿਆਦਾ ਪੁਸਤਕਾਂ ਦਾ ਭਾਰ ਲੈ ਕਰਕੇ ਚੱਲਦਾ ਹੈ। ਸੋ ਸੁਭਾਅ ਇਹ ਬਣਾਇਆ ਹੋਇਆ ਹੈ ਕਿ ਇਹ ਪੰਡਿਤਾਂ ਦੇ ਨਾਲ ਜਿਹੜਾ ਭਾਵ ਉਹਨਾਂ ਨਾਲ ਬਹਿਸ ਕਰਦਾ, ਜਿਸ ਨੂੰ ਹਰਾ ਲੈਂਦਾ, ਉਹਦੇ ਗ੍ਰੰਥ ਖੋਹ ਕਰਕੇ ਤੇ ਆਪਣੇ ਪਾਸ ਰੱਖ ਲੈਂਦਾ। ਕਹਿੰਦਾ ਕਿ ਤੂੰ ਇਹਨਾਂ ਗ੍ਰੰਥਾਂ ਨੂੰ ਰੱਖਣੇ ਯੋਗ ਨਹੀਂ ਹੈ। ਉਹ ਇਸ ਤਰੀਕੇ ਦੇ ਨਾਲ ਉਹ ਸਾਰੇ ਇਕੱਠੇ ਕੀਤੇ ਹੋਏ ਗ੍ਰੰਥ ਲੈ ਕਰਕੇ ਚੱਲਦਾ ਜਾ ਰਿਹਾ ਸੀ। ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸੰਗਤਾਂ ਦਾ ਇਕੱਠ ਵੇਖਿਆ, ਬਹੁਤੀ ਸੰਗਤ ਸਤਿਗੁਰੂ ਸਾਹਿਬ ਜੀ ਦੇ ਪਾਸ ਵੇਖੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਇਆ, ਬੇਨਤੀ ਕੀਤੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੂੰ, ਮਹਾਰਾਜ ਠੀਕ ਹੈ ਆਪ ਜੀ ਦੇ ਪਾਸ ਸਿੱਖ ਸੰਗਤ ਬਹੁਤ ਹੈ, ਪਰ ਇਹਨਾਂ ਸਿੱਖਾਂ ਨੂੰ ਪੜ੍ਹਾਉਣਾ ਵੀ ਚਾਹੀਦਾ ਹੈ, ਆਪ ਜੀ ਆਪ ਕਿਰਪਾ ਕਰੋ ਸਿੱਖਾਂ ਨੂੰ ਮੈਂ ਪੜ੍ਹਾ ਦਿਆ ਕਰਾਂ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ, ਧੰਨ ਗਰੀਬ ਨਵਾਜ। ਉਸ ਸਮੇਂ ਇਹਦੇ ਮਨ ਦੀ ਮਨੋਬਿਰਤੀ ਜਾਣ ਕਰਕੇ ਕਿ ਇਸ ਨੂੰ ਆਪਣੀ ਵਿਦਿਆ ਦਾ ਬਹੁਤਾ ਜ਼ਿਆਦਾ ਹੰਕਾਰ ਹੈ, ਉਹ ਵਿਦਿਆ ਦਾ ਹੰਕਾਰ ਦੂਰ ਕਰਨ ਹਿੱਤ ਇਹਦੇ ਅੰਦਰੋਂ ਵਿਕਾਰਾਂ ਦੀ ਮਲ ਲਾਉਣ ਵਾਸਤੇ ਜੋ ਅੱਜ ਦਾ ਪਾਵਨ ਅੰਮ੍ਰਿਤ ਹੁਕਮਨਾਮਾ ਸਾਹਿਬ ਹੈ, ਇਹ ਕਿਰਪਾਲੂ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਅਥਵਾ ਅੱਜ ਦੇ ਦਿਹਾੜੇ ਸਾਡੇ ਸਰਬੱਤਰ ਜੀਵਾਂ ਦੇ ਭਲੇ ਵਾਸਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪਣੀ ਪਾਵਨ ਅੰਮ੍ਰਿਤ ਰਸਨਾ ਦੁਆਰਾ ਇਹ ਪਵਿੱਤਰ ਉਪਦੇਸ਼ ਸਾਨੂੰ ਦਿੱਤਾ ਹੈ। ਜੋ ਗਰੀਬ ਨਵਾਜ ਸੱਚੇ ਪਾਤਸ਼ਾਹ ਸਾਡੇ ਤੇ ਦਿਆਲਤਾ ਕਰ ਰਹੇ ਹਨ, ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਪ੍ਰੇਮ ਸ਼ਰਧਾ ਸਤਿਕਾਰ ਸਹਿਤ ਜਪੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸਲੋਕ ਸ਼ੰਤਾ ਸਹਿਤ ਗਰੀਬ ਨਵਾਜ, ਇਹ ਪ੍ਰੇਮ ਦੀ ਬਖਸ਼ਿਸ਼ ਕਰਨ ਵਾਲਾ ਸ਼ਬਦ ਜਿਹੜਾ ਹੈ, ਸੋ ਜਿਹੜਾ ਸਾਰੇ ਇਹ ਜਿਹੜੇ ਲੋਕ ਹਨ ਲੋਕ ਪ੍ਰਲੋਕ ਤੋਂ ਮੁਕਤੀ ਦਿਵਾਉਣ ਵਾਲਾ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹਨ।
ਪੜਨਾ ਗੁਰਨਾ ਸੰਸਾਰ ਕੀ ਕਾਰ ਹੈ।
ਧੰਨ ਗਰੀਬ ਨਵਾਜ ਸੱਚੇ ਪਾਤਸ਼ਾਹ, ਜੇ ਆਪ ਜੀ ਦਾ ਹੁਕਮ ਹੋਵੇ ਤੇ ਸਿੱਖਾਂ ਨੂੰ ਪੜਾ ਦਿਆ ਕਰੀਏ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ, ਬਖਸ਼ਿਸ਼ ਦੇ ਘਰ ਵਿੱਚ ਆਣ ਕਰਕੇ ਜਿਹੜਾ ਸੰਸਾਰ ਦਾ ਪੜਨਾ ਹੈ, ਜਿਹੜਾ ਇਹ ਭਾਈ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਪੜਨਾ ਸ਼ਾਸਤਰਾਂ ਨੂੰ, ਫਿਰ ਗੁੜਨਾ ਉਹਨਾਂ ਦਾ ਅਭਿਆਸ ਕਰਨਾ, ਤੇ ਫਿਰ ਉਹ ਵਿਦਿਆ ਨੂੰ ਪੜ੍ਹ ਕਰਕੇ ਜਿਹੜਾ ਝਗੜੇ ਬਤੰਡਾਵਾਦ ਆਦਿ ਕਰਨਾ, ਕਹਿੰਦੇ ਸੰਸਾਰ ਦੀ ਕਾਰ ਹੈ। ਸੰਸਾਰ ਕੀ ਕਰਦਾ ਹੈ, ਜਿਹੜਾ ਸੰਸਾਰ ਦਾ ਸੁਭਾਅ ਕੀ ਬਣਿਆ ਹੋਇਆ ਹੈ, ਜਿਹੜੀ ਬਾਹਰੀ ਸਿੱਖਿਆ ਹੈ, ਮੈਕੀ ਵਿਦਿਆ ਜਿਹੜੀ ਹੈ, ਇਹ ਕਾਰ ਹੀ ਬਣਾਈ ਹੋਈ ਹੈ, ਸੰਸਾਰ ਨੂੰ ਪਾਲਣ ਦੀ ਕਾਰ ਆਦਿਕ ਬਣਿਆ ਹੋਇਆ ਹੈ। ਕਿਵੇਂ ਜੀ, ਜਿਵੇਂ ਵਕੀਲ ਹੈ, ਵਿਦਿਆ ਪੜ੍ਹੀ ਹੈ ਅਤੇ ਕਿਸੇ ਦਾ ਕੇਸ ਲੜਨ ਲਈ ਮਾਇਆ ਲੈ ਰਿਹਾ ਹੈ, ਕੋਈ ਪ੍ਰੋਫੈਸਰ ਹੈ ਅਤੇ ਬੱਚਿਆਂ ਨੂੰ ਪੜ੍ਹਾ ਕਰਕੇ ਮਾਇਆ ਲੈ ਰਿਹਾ ਹੈ, ਕੋਈ ਡਾਕਟਰ ਹੈ ਅਤੇ ਇਲਾਜ ਕਰਕੇ ਮਾਇਆ ਲੈ ਰਿਹਾ, ਪੜ੍ਹੇ ਵਿਦਿਆ ਹੀ ਨੇ। ਪਰ ਧੰਨ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ, ਇਹ ਪੰਡਿਤ ਜੀ, ਜਿਹੜੀ ਵਿਦਿਆ ਤੂੰ ਪੜ੍ਹਾਉਣਾ ਚਾਹੁੰਦਾ, ਜਿਹੜੀ ਤੂੰ ਵਿਦਿਆ ਦੱਸਣ ਆਇਆ, ਇਹ ਸੰਸਾਰ ਦੀ ਕਾਰ ਦੀ ਵਿਦਿਆ ਹੈ, ਇਹ ਸੰਸਾਰ ਦੇ ਝਮੇਲਿਆਂ ਦੀ ਵਿਦਿਆ ਹੈ, ਇਸ ਵਿਦਿਆ ਨਾਲ ਪਰਮੇਸ਼ੁਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪਰਮੇਸ਼ੁਰ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਜਿਹੜੇ ਸਾਡੇ ਪਾਸ ਗੁਰਸਿੱਖ ਹਨ, ਇਹਨਾਂ ਨੂੰ ਅਸੀਂ ਅਧਿਆਤਮਿਕ ਵਿਦਿਆ ਪੜ੍ਹਾ ਰਹੇ ਹਾਂ, ਪਹਿਲੇ ਜਾਮੇ ਤੋਂ ਹੀ ਇਹ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ, ਦਿਆਲਤਾ ਕਰਕੇ ਸੰਸਾਰ ਦੇ ਜੀਵਾਂ ਨੂੰ ਬਖਸ਼ਿਸ਼ ਕੀਤੀ ਹੈ। ਪਰਮੇਸ਼ੁਰ ਵਾਹਿਗੁਰੂ ਦੀ ਨਾਮ ਬਾਣੀ, ਗੁਰੂ ਕੀ ਬਖਸ਼ਿਸ਼ ਕਿਹੜੀ ਬਾਣੀ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਕਿਹੜੀ ਬਾਣੀ ਜੀ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਸਾਰੇ। ਐਸੀ ਬਾਣੀ ਦੁਆਰਾ ਅੰਮ੍ਰਿਤ ਬਖਸ਼ਿਸ਼ ਕੀਤੀ ਆਰੰਭਤਾ ਤੋਂ ਹੀ ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ, ਜਿਹੜੀ ਸੰਸਾਰ ਦੀ ਕਾਰ ਕੀ ਹੈ, ਪਹਿਲਾਂ ਵਿਦਿਆ ਪੜ੍ਹਨੀ ਫਿਰ ਦੂਸਰੇ ਨਾਲ ਝਗੜੇ ਕਰਨ ਕਿ ਮੇਰੀ ਵਿਦਿਆ ਬਹੁਤੀ ਵੱਡੀ ਹੈ, ਇੱਕ ਦੂਜੇ ਨੂੰ ਸੋ ਛੋਟਾ ਵਿਖਾਉਣ ਦੇ ਵਿੱਚ ਹੀ ਯਤਨ ਦੇ ਵਿੱਚ ਲੱਗੇ ਰਹਿਣਾ, ਨਹੀਂ ਭਾਈ ਤੇਰੀ ਵਿਦਿਆ ਘੱਟ ਤੇ ਮੇਰੀ ਵਿਦਿਆ ਜ਼ਿਆਦਾ ਹੈ। ਇਹ ਸੰਸਾਰ ਦੀ ਕਾਰ ਆਦਿਕ ਚਲਾਉਣ ਵਾਸਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਇਹ ਤੇ ਐਸੀ ਵਿਦਿਆ ਹੈ,
ਅੰਦਰ ਤ੍ਰਿਸ਼ਨਾ ਵਿਕਾਰ,
ਤੇ ਅੰਦਰੋਂ ਤ੍ਰਿਸ਼ਨਾ ਹੀ ਵੱਧਦੀ ਰਹਿੰਦੀ ਹੈ। ਇਹ ਜਿਹੜੀ ਸੰਸਾਰੀ ਵਿਦਿਆ ਹੈ ਜਿਹਨੂੰ ਆਪਾਂ ਪੜ੍ਹਦੇ ਹਾਂ ਸਿੱਖਿਆ, ਫਿਰ ਇਸੇ ਤਰੀਕੇ ਦੇ ਨਾਲ ਕਲਪ ਨੁਰਕਤ, ਸੋ ਜੋਤਿਸ਼ ਪਿੰਗਲ, इस तरीके दे नाल ये जिहड़े छे अंग जिहड़े ने विद्या दे मन्ने होए ने व्याकरण आदि ਇਹ ਸਾਰੀ ਦੀ ਸਾਰੀ ਵਿਦਿਆ ਜਿਹੜੀ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਧੰਨ ਕਿਰਪਾਲੂ ਜੀ ਕਹਿੰਦੇ ਨੇ ਭਾਈ ਇਹ ਵਿਦਿਆ ਵਕਾਰਾਂ ਨੂੰ ਵਧਾਉਣ ਵਾਲੀ ਹੈ, ਵਕਾਰ ਹੀ ਵੱਧ ਰਹੇ। ਜੋਤਿਸ਼ ਪੜ ਲਿਆ ਹੈ ਉਹ ਸਾਰੇ ਸੰਸਾਰ ਨੂੰ ਸਮਝਾਈ ਜਾਂਦਾ ਹੈ, ਆਪਣੇ ਕਰਮ ਵੇਖਦਾ ਨਹੀਂ ਦੂਸਰੇ ਸਾਰਿਆਂ ਦੇ ਦੱਸੀ ਜਾਂਦਾ ਹੈ, ਤੇਰੇ ਕਰਮਾਂ ਦੀ ਤੇਰੀ ਜਿਹੜੀ ਮਸਤਕ ਰਖਾਵਾਂ ਕਹਿ ਰਹੀਆਂ ਨੇ, ਹੱਥਾਂ ਦੀਆਂ ਰਖਾਵਾਂ ਕਹਿ ਰਹੀਆਂ ਨੇ। ਸੋ ਇਸੇ ਤਰੀਕੇ ਦੇ ਨਾਲ ਕਾਰਨ ਕੀ ਹੈ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੇਰੇ ਘਰ ਵਿੱਚ ਕੁਝ ਨਾ ਕੁਝ ਆ ਜਾਵੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਹਰ ਤਰੀਕੇ ਦੀ ਵਿਦਿਆ ਇਹ ਵਕਾਰਾਂ ਨੂੰ ਵਧਾਉਣ ਵਾਲੀ ਹੈ, ਪਰਮੇਸ਼ਰ ਵਾਹਿਗੁਰੂ ਦੀ ਅਧਿਆਤਮਕ ਵਿਦਿਆ ਤੋਂ ਪਾਸੇ ਹੋ ਕਰਕੇ। ਵਿਦਿਆ ਤੇ ਕੀ ਪੜ੍ਹਨੀ ਸੀ, ਵਿਦਿਆ ਤੇ ਚਾਹੀਦੀ ਸੀ ਅਦਵੈਤ ਹੋਣਾ, ਦਵੈਤ ਤੋਂ ਰਹਿਤ ਹੋਣਾ। ਜਿਵੇਂ ਦੋਧਰ ਵਾਲੇ ਮਹਾਂਪੁਰਖਾਂ ਦੇ ਪਾਸ ਇੱਕ ਪੰਡਿਤ ਬੜਾ ਗਿਆਨੀ ਵਿਦਵਾਨ ਬੜੇ ਸਾਲ ਜਿਸਨੇ ਕੋਈ 30-35 ਵਰੇ ਵਿਦਿਆ ਪੜ੍ਹੀ, ਫਿਰ ਵਿਦਿਆ ਪੜ੍ਹ ਕੇ ਬਹੁਤ ਹੰਕਾਰ ਵਿਦਿਆ ਦਾ ਚੁੱਕੀ, ਫਿਰ ਮਹਾਂਪੁਰਖਾਂ ਦੇ ਪਾਸ ਪਹੁੰਚਿਆ। ਮਹਾਂਪੁਰਖੋ ਸੋ ਮੈਂ ਫੱਟੇ ਤੇ ਵੀ ਲਿਖਾਇਆ ਹੋਇਆ ਹੈ, ਫੱਟਾ ਲਾ ਕੇ ਬੈਠਾ ਨਾਲ ਲਈ ਫਿਰਦਾ ਸੀ, ਫੱਟੇ ਤੇ ਲਿਖਿਆ ਹੋਇਆ ਸੀ ਮੈਂ ਦਵੈਤ ਸਿੱਧ ਕਰ ਸਕਦਾ ਦਵੈਤ। ਮਹਾਂਪੁਰਖਾਂ ਦੇ ਪਾਸ ਪਹੁੰਚਿਆ, ਮਹਾਂਪੁਰਖੋ ਮੇਰੀ ਵਿਦਿਆ ਇੰਨੀ ਮਹਾਨ ਹੈ, ਤੁਸੀਂ ਕਹਿੰਦੇ ਜੇ ਕਿ ਪਰਮੇਸ਼ਰ ਵਾਹਿਗੁਰੂ ਇੱਕ ਹੈ, ਉਹਦੀ ਜੋਤ ਹੀ ਸਾਰਿਆਂ ਥਾਵਾਂ ਤੇ ਵਰਤ ਰਹੀ ਹੈ, ਜੇ ਤੁਸੀਂ ਮੈਨੂੰ ਮੌਕਾ ਦਵੋ ਤੇ ਮੈਂ ਦਵੈਤ ਸਿੱਧ ਕਰ ਸਕਦਾ ਹਾਂ। ਮਹਾਂਪੁਰਖ ਹੱਸ ਪਏ ਇਹਦੇ ਨਾਲ। ਸੋ ਉਸ ਸਮੇਂ ਕਹਿਣ ਲੱਗੇ ਭਾਈ ਇਹ ਕਿਤੇ ਬੜੀ ਵੱਡੀ ਗੱਲ ਹੈ, ਇਹ ਤੇ ਕੋਈ ਵੀ ਸਿੱਧ ਕਰ ਸਕਦਾ। ਕਹਿੰਦਾ ਜੀ ਸਿੱਧ ਕਰਕੇ ਵਿਖਾ ਲੋ। ਇੱਕ ਪਾਣੀ ਤਰੰਕਣ ਵਾਲਾ ਸਿੱਖ ਸੀ, ਉਹਨੂੰ ਆਵਾਜ਼ ਮਾਰੀ ਪਾਸ, ਕਹਿਣ ਲੱਗੇ ਭਾਈ ਸਿੱਖਾ ਤੂੰ ਰੱਬ ਹੈ ਰੱਬ। ਉਹ ਹੱਥ ਜੋੜ ਕੇ ਕਹਿਣ ਲੱਗਾ ਨਹੀਂ ਮਹਾਂਪੁਰਖੋ, ਮੈਂ ਤੇ ਇੱਕ ਆਮ ਜਿਹਾ ਨਿਮਾਣਾ ਜਿਹਾ ਜੀਵ ਆ, ਮੈਂ ਰੱਬ ਕਿਵੇਂ ਹੋ ਸਕਦਾ। ਮਹਾਂਪੁਰਖ ਕਹਿਣ ਲੱਗੇ ਨਹੀਂ ਤੂੰ ਸਾਨੂੰ ਰੱਬ ਹੀ ਜਾਪਦਾ, ਚਰਨੀ ਪੈ ਗਿਆ ਨਾ ਮਹਾਂਪੁਰਖੋ, ਮੈਨੂੰ ਪਾਪੀ ਨਾ ਬਣਾਓ, ਮੈਂ ਇਵੇਂ ਕਿਵੇਂ ਹੋ ਸਕਦਾ, ਮੇਰੇ ਵਰਗਾ ਪਾਪੀ ਆਮ ਜੀਵ ਕਿਵੇਂ ਰੱਬ ਹੋ ਸਕਦਾ, ਮੈਂ ਰੱਬ ਨਹੀਂ। ਮਹਾਂਪੁਰਖ ਹੱਸ ਕੇ ਕਹਿਣ ਲੱਗੇ ਪੰਡਿਤ ਜੀ ਆ ਇੰਨੇ ਸਾਲ ਵਿਦਿਆ ਕਾਹਦੀ ਪੜ੍ਹੀ, ਝੱਖਾਂ ਹੀ ਮਾਰਦੇ ਰਹੇ ਜੇ, ਦਵੈਤ ਤੇ ਆ ਇੱਕ ਮੂਰਖ ਨੇ ਅਨਪੜ੍ਹ ਨੇ ਵੀ ਸਿੱਧ ਕਰ ਦਿੱਤੀ, ਇਹਨੇ ਵੀ ਦੱਸ ਦਿੱਤਾ ਹੈ ਕਿ ਮੈਂ ਜੀਵ ਹਾਂ, ਈਸ਼ ਕੋਈ ਹੋਰ ਹੈ। ਕਹਿਣ ਲੱਗੇ ਜੇ ਦਵੈਤ ਹੀ ਸਿੱਧ ਕਰਨੀ ਸੀ ਤੇ ਫਿਰ ਵਿਦਿਆ ਪੜ੍ਹਨ ਦਾ ਫਾਇਦਾ ਕੋਈ ਨਹੀਂ, ਵਿਦਿਆ ਪੜ੍ਹੀ ਤੇ ਤਾਂ ਫਾਇਦੇਮੰਦੀ ਹੈ ਜੇ ਭਾਈ ਸਤਿਗੁਰੂ ਸਾਹਿਬ ਜੀ ਦੀ ਬਖਸ਼ ਸਦਕਾ, ਜਿਹਨੂੰ ਆਪਾਂ ਪੜ੍ਹਦੇ ਗੁਰਬਿਣ ਗਿਆਨ ਨਾ ਹੋਵੇ ਨਾ ਸੁਖ ਵਸੈ ਮਣ ਆਏ, ਨਾਨਕ ਨਾਮ ਵਿਹੂਣੇ ਮਨਮੁਖੀ ਜਾਸਣ ਜਨਮ ਗਵਾਏ। ਸਤਿਗੁਰੂ ਸਾਹਿਬ ਜੀ ਤੋਂ ਬਿਨਾਂ ਜੇ ਦਵੈਤ ਨੂੰ ਛੱਡ ਕਰਕੇ ਅਦਵੈਤ ਸਿੱਧ ਕਰਦੀ ਵਿਦਿਆ ਤੇ ਫਿਰ ਤੇਰੀ ਵਿਦਿਆ ਪੜੀ ਲਾਹੇਵੰਦੀ ਸੀ। ਜੇ ਦਵੈਤ ਹੀ ਸਿੱਧ ਕਰਨੀ ਹੈ, ਜੇ ਮੰਦਾ ਤੇ ਚੰਗਾ ਸੰਸਾਰ ਤੇ ਇਹੋ ਹੀ ਵਿਖਾਲਣਾ ਹੈ ਕਿ ਆਹ ਭਾਈ ਜਿਹੜਾ ਫਲਾਣਾ ਇਹ ਤੇਰਾ ਦੁਸ਼ਮਣ ਤੇ ਆਹ ਤੇਰਾ ਸੱਜਣ, ਭਾਈ ਇਹ ਨਹੀਂ, ਤੈਨੂੰ ਤੇ ਇਹ ਵੇਖਣਾ ਚਾਹੀਦਾ ਸੀ ਕਿ ਮੇਰੇ ਸੱਜਣ ਤੇ ਦੁਸ਼ਮਣ ਕੌਣ ਹਨ, ਵਕਾਰ ਜਿਹੜੇ ਨੇ ਤ੍ਰਿਸ਼ਨਾ ਆਦਿ ਇਹ ਮੇਰੇ ਨਾਲ ਦੁਸ਼ਮਣੀ ਕਰਨ ਵਾਲੇ ਨੇ, ਜਿਹਨਾਂ ਪਰਮੇਸ਼ਰ ਵਾਹਿਗੁਰੂ ਤੋਂ ਮੇਰਾ ਜਿਹੜਾ ਵਿਛੋੜਾ ਪਵਾਇਆ ਹੋਇਆ ਹੈ, ਜਨਮਾਂ ਜਨਮਾਂਤਰਾਂ ਤੋਂ ਹੀ ਜਿਹਨਾਂ ਨੇ ਮੈਨੂੰ ਇਸ ਪਾਸੇ ਨੂੰ ਪ੍ਰੇਰਿਆ ਹੋਇਆ ਹੈ, ਇਸ ਕਰਕੇ ਇਹ ਜਿਹੜੀ ਸਿੱਧ ਕਰਨ ਵਾਲੀ ਚੀਜ਼ ਸੀ ਉਹ ਤੇ ਸਿੱਧ ਕੀਤੀ ਨਹੀਂ ਤੇ ਹੋਰ ਹੀ ਸਿੱਧੀਆਂ ਕਰੀ ਫਿਰਦਾ, ਕੋਈ ਫਾਇਦਾ ਤੇ ਲਾਭ ਤੈਨੂੰ ਹੋਣ ਵਾਲਾ ਨਹੀਂ। ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਇਹੋ ਜਿਹੇ ਗ੍ਰੰਥਾਂ ਨੂੰ ਪੜ੍ਹਨਾ ਹੈ ਫਿਰ ਉਹਨਾਂ ਨੂੰ ਵਿਚਾਰਨਾ ਹੈ, ਕਹਿੰਦੇ ਇਹ ਤੇ ਭਾਈ ਅੰਦਰ ਤ੍ਰਿਸ਼ਨਾ ਹੀ ਪੈਦਾ ਕਰਨ ਵਾਲੇ ਨੇ, ਵਿਕਾਰਾਂ ਨੂੰ ਪੈਦਾ ਕਰਨ ਵਾਲੇ ਹਨ।
ਹਉਮੈ ਵਿੱਚ ਸਭ ਪੜ ਥੱਕੇ,
ਕਹਿੰਦੇ ਐਸੇ ਹਉਮੈ ਹੰਕਾਰ ਦੇ ਵਿੱਚ ਪੜ੍ਹਦੇ ਪੜ੍ਹਦੇ ਹੋਏ ਅਨੇਕਾਂ ਹੀ ਥੱਕ ਚੁੱਕੇ ਹਨ। ਜਿਵੇਂ ਜਦੋਂ ਮਹਾਂਪੁਰਖਾਂ ਨੇ ਵੱਡੇ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਤਿੰਨਾਂ ਨੇ ਸਿੰਘਾਂ ਨੂੰ ਬਤੰਡਾਵਾਦ ਪੜਾਇਆ ਨਾ, ਕਿ ਕਈ ਬਤੰਡਾਵਾਦ ਬਾਬਤ ਪੜਾਇਆ। ਸਿੰਘ ਕਹਿਣ ਲੱਗੇ ਮਹਾਂਪੁਰਖੋ ਦੱਸੋ ਬਤੰਡਾਵਾਦ ਹੁੰਦਾ ਕੀ ਹੈ। ਮਹਾਂਪੁਰਖ ਕਹਿਣ ਲੱਗੇ ਸਮਾਂ ਆਉਣ ਤੇ ਤੁਹਾਨੂੰ ਵਿਖਾਲਾਂਗੇ ਜ਼ਰੂਰ। ਜਦੋਂ ਹਰਿਦੁਆਰ ਮਹਾਂਪੁਰਖ ਗਏ ਨੇ ਉੱਥੇ ਪੰਡਿਤ ਆਪਸ ਵਿੱਚ ਚਰਚਾ ਕਰ ਰਹੇ ਸਨ, ਕੋਈ ਚਰਚਾ ਕਰਦੇ ਕਰਦੇ ਤੇ ਲੜ ਪਏ ਆਪਸ ਵਿੱਚ, ਕਰਦੇ ਸੀ ਚਰਚਾ, ਚਰਚਾ ਕਰਦੇ ਕਰਦੇ ਆਪਸ ਵਿੱਚ ਲੜ ਪਏ ਤੇ ਲੜਦਿਆਂ ਲੜਦਿਆਂ ਨੇ ਚਿੱਪੀਆਂ ਮਾਰ ਮਾਰ ਕੇ, ਮਹਾਂਪੁਰਖ ਦੱਸਦੇ ਕਥਾ ਚ ਕਹਿੰਦੇ ਨਵੀਆਂ ਹੀ ਜਾਮਤਾਂ ਕਰਾਈਆਂ ਸਨ, ਚਿੱਪੀਆਂ ਮਾਰ ਮਾਰ ਕੇ ਇੱਕ ਦੂਜੇ ਦੇ ਸਿਰ ਪਾੜ ਦਿੱਤੇ। ਸਿਰ ਚ ਧਾਰੀਆਂ ਵਗਣ ਖੂਨ ਦੀਆਂ। ਮਹਾਂਪੁਰਖ ਕਹਿਣ ਲੱਗੇ ਸਿੰਘੋ ਬਤੰਡਾਵਾਦ ਪੁੱਛਦੇ ਸੀ, ਆਹ ਵੇਖ ਲੋ ਸਾਹਮਣੇ ਚੱਲੀ ਜਾਂਦਾ। ਇੰਨਾ ਹੰਕਾਰ ਹਉਮੇ ਵਿੱਚ ਸਭ ਪੜ ਥੱਕੇ, ਹਉਮੇ ਹੰਕਾਰ ਸਹਿਤ ਪੜਿਆ ਹੋਇਆ, ਹੰਕਾਰ ਨੂੰ ਹੀ ਪੱਠੇ ਪਾਈ ਜਾਂਦਾ, ਮੈਂ ਬਹੁਤਾ ਵੱਡਾ ਹੋ ਗਿਆ। ਕਹਿੰਦੇ ਇਵੇਂ ਹੰਕਾਰ ਵਿੱਚ ਸਾਰੇ ਪੜ ਕਰਕੇ ਥੱਕ ਗਏ ਨੇ, ਕਿਤਨੇ ਸਰੀਰ ਸੰਸਾਰ ਤੋਂ ਚਲੇ ਗਏ ਹਨ।
ਦੂਜੇ ਭਾਏ ਖੁਆਰ
ਦਵੈਤ ਭਾਵ ਵਿੱਚ ਲੱਗੇ ਹੋਏ, ਦਵੈਤ ਵਿੱਚ ਲੱਗੇ ਹੋਏ ਖੁਆਰ ਹੋ ਰਹੇ ਨੇ, ਖਰਾਬ ਹੋ ਰਹੇ ਹਨ।
ਸੋ ਪੜਿਆ ਸੋ ਪੰਡਿਤ ਬੀਨਾ,
ਫਿਰ ਗਰੀਬ ਨਵਾਜ ਪੰਡਿਤ ਵਿਦਵਾਨ ਕਿਹਨੂੰ ਕਹਿੰਦੇ ਹਨ? ਪੜਿਆ ਲਿਖਿਆ ਤੁਹਾਡੇ ਮੁਤਾਬਕ ਕਿਰਪਾਲੂ ਸਤਿਗੁਰੂ ਸਾਹਿਬ ਜੀ ਕੌਣ ਹੈ? ਧੰਨ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਸੋ ਪੜਿਆ ਸੋ ਪੰਡਿਤ ਬਿਨਾ, ਸੋ ਪੰਡਾ ਨਾਮੀ ਬੁੱਧੀ ਉਸਦੀ ਚੱਪਲ ਹੈ ਸ਼ਾਸਤਰ ਗਿਆਨ ਨੂੰ ਸਮਝਣ ਵਾਸਤੇ, ਉਹ ਬੀਨਾ ਸਿਆਣਾ ਹੈ ਕੌਣ ਜੇ?
ਗੁਰ ਸ਼ਬਦ ਕਰੇ ਵਿਚਾਰ,
ਜਿਹੜਾ ਭਾਈ ਗੁਰੂ ਕੇ ਸ਼ਬਦ ਦੁਆਰਾ ਮਨ ਨੂੰ ਜਿੱਤਣ ਦੀ ਵਿਚਾਰ ਕਰਦਾ ਹੈ, ਜਿਹੜਾ ਗੁਰੂ ਕੇ ਸ਼ਬਦ ਦੀ ਵਿਚਾਰ ਕਰਦਾ, ਜਿਹਨੇ ਇਹ ਸਮਝ ਲਿਆ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਹਜੂਰੀ, ਗੁਰਮੁਖ ਬੈਸੋ ਸਫਾ ਵਛਾਏ। ਜਿਨ੍ਹਾਂ ਨੇ ਭਾਈ ਸਤਿਗੁਰੂ ਸਾਹਿਬ ਜੀ ਦੀ ਬਖਸ਼ ਸਦਕਾ, ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਰਹਿਮਤ ਦਾ ਸਦਕਾ, ਜਿਨ੍ਹਾਂ ਤੇ ਇਹ ਬਖਸ਼ਿਸ਼ ਹੋਈ ਹੈ, ਜਿਹੜੇ ਗੁਰੂ ਕੇ ਸ਼ਬਦ ਦੀ ਵਿਚਾਰ ਕਰਦੇ ਨੇ, ਉਹ ਪੰਡਿਤ ਹਨ। ਉਹ ਪੰਡਿਤ ਨਹੀਂ ਜਿਹੜੇ ਕਾਰੀਆਂ ਕੱਢੀ ਫਿਰਦੇ ਨੇ, ਨਹੀਂ ਭਾਈ, ਉਹਨਾਂ ਨੂੰ ਸਿਆਣੇ ਪੰਡਿਤ ਤੇ ਵਿਦਵਾਨ ਕੌਣ ਕਹਿ ਸਕਦਾ ਹੈ? ਜੇ ਅੰਦਰ ਤ੍ਰਿਸ਼ਨਾ ਹੀ ਲੱਗੀ ਹੋਈ ਹੈ, ਪਰਾਏ ਤਨ ਤੇ ਪਰਾਏ ਤਨ ਦੀ ਜੇ ਤ੍ਰਿਸ਼ਨਾ ਦੇ ਵਿੱਚ ਹੀ ਮਾਰਿਆ ਹੋਇਆ, ਤੇ ਫਿਰ ਪੰਡਿਤ ਨਹੀਂ ਕਿਹਾ ਜਾ ਸਕਦਾ। ਪੰਡਿਤ ਦਾ ਸੁਭਾਅ ਕੀ ਹੈ? ਸੋ ਪੰਡਿਤ ਤੇ ਗੁਣਾ ਕੀ ਜਿਹੜੀ ਆ, ਜਿਹੜੀ ਮੈਲ ਉਤਾਰ ਕਰਕੇ ਤੇ ਪਾਸੇ ਕਰ ਦੇਵੇ। ਉਹ ਮਹਾਰਾਜ ਕਹਿੰਦੇ ਸੋ ਪੜਿਆ ਸੋ ਪੰਡਿਤ ਬੀਨਾ, ਗੁਰ ਸ਼ਬਦ ਕਰੇ ਵਿਚਾਰ, ਜਿਹੜਾ ਗੁਰੂ ਕੇ ਸ਼ਬਦ ਦੀ ਵਿਚਾਰ ਕਰਦਾ, ਆਪਣੇ ਸਤਿਗੁਰੂ ਸਾਹਿਬ ਜੀ ਵੱਲੋਂ ਦਿੱਤੇ ਹੋਏ ਉਪਦੇਸ਼ ਦੀ ਜਿਹੜਾ ਵਿਚਾਰ ਕਰਦਾ, ਉਹਨੂੰ ਪੰਡਿਤ ਬੀਨਾ ਸਿਆਣਾ ਸਮਝਿਆ ਜਾ ਸਕਦਾ ਹੈ, ਜਿਹਨੇ ਗੁਰ ਸ਼ਬਦ ਵਿਚਾਰ ਵਿੱਚ ਆਪਣਾ ਜੀਵਨ ਲਾਉਣਾ ਕੀਤਾ ਹੈ ਜੇ।
ਅੰਦਰ ਖੋਜੈ ਤਤ ਲਹੈ,
ਸੋ ਮਹਾਰਾਜ ਕੀ ਬਖਸ਼ਿਸ਼ ਹੋਵੇਗੀ? ਕਹਿਣ ਲੱਗੇ ਭਾਈ ਅੰਦਰ ਆਤਮੇ ਨੂੰ ਖੋਜ ਕਰਕੇ, ਜਿਹਨੂੰ ਆਪਾਂ ਪੜ੍ਹਦੇ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੜੇ ਗ੍ਰਹਿਮਾਨ ਮੈਂ ਸਿਰ ਨੀਵਾਂ ਕਰ ਦੇਖ। ਆਪਣੇ ਅੰਦਰ ਨੂੰ ਜਿਨ੍ਹਾਂ ਨੇ ਖੋਜਣਾ ਕੀਤਾ ਹੈ, ਧੰਨ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਮਹਾਂਪੁਰਖ ਪਰਮਾਤਮਾ ਸੁਭਾਅ ਕੀ ਹੈ ਗੁਰੂ ਕੇ ਸਿੱਖਾਂ ਦਾ? ਸੋ ਆਪਣੇ ਆਪ ਨੂੰ ਖੋਜਦੇ ਰਹਿੰਦੇ ਹਨ। ਸਤਿਗੁਰੂ ਸਾਹਿਬ ਜੀ ਦੇ ਪਾਸੋਂ ਬਖਸ਼ਿਸ਼ ਇਹੋ ਪ੍ਰਾਪਤ ਕੀਤੀ, ਸ਼ਬਦ ਦੀ ਵਿਚਾਰ ਕੀ ਦ੍ਰਿੜ ਕੀਤੀ ਹੈ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਪੁੱਛਿਆ ਮਹਾਂਪੁਰਖੋ ਤੁਸੀਂ ਪਰੇਸ਼ਾਨ ਕਿਉਂ ਨਹੀਂ? ਕਹਿੰਦੇ ਹਰ ਰੋਜ਼ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਮੁਤਾਬਕ ਆਪਣੇ ਆਪ ਦੀ ਖੋਜ ਕਰ ਰਹੇ ਆਪਣੇ ਆਪ ਦੀ। ਸੋ ਨਹੀਂ ਮਹਾਂਪੁਰਖੋ, ਆ ਸੁਭਾਅ ਜਿਵੇਂ ਬਣਿਆ ਹੋਇਆ ਮੇਰੇ ਵਰਗਿਆਂ ਦਾ, ਦੂਸਰਿਆਂ ਦੇ ਔਗਣ ਫਰੋਲਣੇ, ਦੂਸਰਿਆਂ ਦੇ ਔਗਣ, ਦੂਸਰੇ ਸਾਰਿਆਂ ਦੀ ਨਿੰਦਿਆ ਕਰੀ ਜਾਣੀ ਸਾਰਿਆਂ ਦੀ, ਤੇ ਕਿਸੇ ਨੇ ਪੁੱਛ ਲਿਆ ਭਲਿਆ ਮਾਨਸਾ ਤੂੰ ਬੜਾ ਉੱਚੀ ਬੋਲਦਾ, ਸਰਕਾਰ ਨੂੰ ਕਹਿੰਦਾ ਭਾਉ ਸੱਚੇ ਆ ਨਾ ਸੱਚੇ, ਤਾਂ ਸਾਨੂੰ ਡਰ ਨੀ ਕਿਸੇ ਦਾ, ਮੈਂ ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ। ਪੁੱਛਣ ਵਾਲੇ ਨੇ ਪੁੱਛ ਲਿਆ, ਸਿਆਣਾ ਸੀ, ਕਹਿਣ ਲੱਗਾ ਚੰਗਾ ਫਿਰ ਸੱਜਣਾ ਕਿਹੜਾ ਕਿਹੜਾ ਸੱਚ ਬੋਲਦਾ? ਕਹਿੰਦਾ ਮੈਂ ਸਾਰੇ ਹੀ ਪਿੰਡ ਦੇ ਔਗਣ ਦੱਸ ਦਿੱਤੇ ਨੇ ਸਾਰੇ, ਫਲਾਣਾ ਸੋ ਆਹ ਕਰਦਾ ਏ, ਫਲਾਣਾ ਸੋ ਆਹ ਕਰਦਾ ਏ। ਉਹ ਪੁੱਛਣ ਵਾਲੇ ਨੇ ਬਾਂਹ ਪਕੜ ਕੇ ਪੁੱਛਿਆ, ਫਿਰ ਭਲਿਆ ਮਾਨਸਾ ਤੂੰ ਆਪਣੇ ਬਾਰੇ ਦੱਸ, ਤੇਰੇ ਅੰਦਰ ਦਾ ਕੀ ਹਾਲ ਹੈ? ਤੇਰੇ ਅੰਦਰ ਸੱਚ ਸੱਚਾਈ ਤੇ ਇਹ ਸੀ ਕਿ ਆਪਣੀਆਂ ਕਰਤੂਤਾਂ ਦੱਸਦਾ, ਆਪਣੀ ਖੋਜ ਕਰਦਾ ਆਪਣੇ ਅੰਦਰ ਆਤਮੇ ਦੀ। ਜੇ ਤੇ ਆਪਣੇ ਆਪ ਦੀ ਖੋਜ ਕਰ ਰਿਹਾ ਹੈ, ਅੰਦਰ ਖੋਜੈ ਤਤ ਲਹੇ, ਜੇ ਕਹਿੰਦੇ ਆਪਣੇ ਆਪ ਦੀ ਖੋਜ ਕੀਤੀ, ਆਪਣੇ ਆਪ ਬਾਬਤ ਸੱਚ ਬੋਲ ਰਿਹਾ, ਫਿਰ ਤੇ ਸੱਚਾ ਹੈ। ਤੇ ਜੇ ਦੁਨੀਆਂ ਦੇ ਔਗਣ ਫੁੱਲੀ ਜਾਣਾ ਹੈ ਤੇ ਇਹਨੂੰ ਨਿੰਦਕ ਕਹਿੰਦੇ ਨੇ, ਇਹਨੂੰ ਸੱਚਾ ਨਹੀਂ ਕਿਹਾ ਜਾ ਸਕਦਾ, ਇਹਨੂੰ ਤੇ ਨਿੰਦਿਆ ਹੀ ਕਹਿੰਦੇ ਨਾ। ਦੂਸਰਿਆਂ ਦੇ ਔਗਣ ਦੱਸੇ, ਆਪਣੇ ਆਪ ਦੇ ਉੱਤੇ ਦੱਸੇ ਹੀ ਨਹੀਂ, ਆਪਣੇ ਆਪ ਨੂੰ ਤੇ ਵੇਖਿਆ ਹੀ ਨਹੀਂ, ਬਾਕੀ ਸਾਰੇ ਸੰਸਾਰ ਨੂੰ ਫਿਰ ਸ਼ਰਮਿੰਦਿਆਂ ਜਿਹਾ ਹੋ ਕੇ ਕਹਿਣਾ ਪੈਂਦਾ ਭਾਉ ਅੱਖਾਂ ਬਾਹਰ ਨੂੰ ਲੱਗੀਆਂ, ਬਾਹਰ ਨੂੰ ਰੱਬ ਨੇ ਲਾਈਆਂ, ਅੰਦਰ ਨੂੰ ਲਾਈਆਂ ਹੀ ਨਹੀਂ। ਇਹੋ ਭਾਈ ਗੁਰੂ ਕੇ ਸਿੱਖਾਂ ਨੇ ਸਮਝਾਇਆ ਹੀ, ਗੁਰੂ ਕੀ ਬਾਣੀ ਸਮਝਾਉਂਦੀ ਇਹੋ ਹੈ। ਜੇ ਪੜ੍ਹਨਾ ਚਾਹੁੰਦਾ ਹੈ, ਜੇ ਕੋਈ ਖੋਜ ਕਰਨਾ ਚਾਹੁੰਦਾ ਹੈ, ਐਵੇਂ ਨਾ ਦੱਸੀ ਜਾ ਕਿ ਫਲਾਣੀਆਂ ਖੋਜਾਂ ਬੜੀਆਂ ਵੱਡੀਆਂ ਹੋ ਗਈਆਂ, ਇਹ ਦੱਸ ਕਿ ਅੰਦਰ ਕਿੰਨਾ ਕੁ ਖੋਜਿਆ, ਅੰਦਰੋਂ ਕਿੰਨਾ ਕੁ ਲੱਭਿਆ ਏ। ਜਿਨ੍ਹਾਂ ਨੇ ਲੱਭਿਆ ਉਹਨਾਂ ਨੂੰ ਪੁੱਛ ਜਾ ਕਰਕੇ ਆ ਗਏ ਪੰਡਿਤ, ਲੜਦੇ ਆ ਗਏ, ਝਗੜਾ ਕਰਦੇ ਆ ਗਏ, ਝਗੜਾ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਪਾਸ। ਇੱਕ ਕਹਿੰਦਾ ਰੱਬ ਨੇੜੇ ਹੈ, ਦੂਜਾ ਕਹਿੰਦਾ ਨਹੀਂ ਜੀ ਬੜੀ ਦੂਰ ਹੈ, ਬੜੀ ਦੂਰ। ਝਗੜਾ ਕਰਦੇ ਪੰਡਿਤ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਭਗਤਾਂ ਦੇ ਪਾਸ ਆ ਗਏ, ਭਗਤੋ ਸਾਡਾ ਨਿਰਣਾ ਕਰਾਓ। ਭਾਈ ਲੜਾਈ ਕਰ ਕਿਹੜੀ ਗੱਲ ਦੀ ਹੈ, ਨਿਰਣਾ ਕਿਹੜੀ ਗੱਲ ਦਾ ਕਰਾਉਣਾ ਚਾਹੁੰਦੇ ਜੇ। ਇੱਕ ਕਹਿੰਦੇ ਜੀ ਰੱਬ ਦੂਰ ਹੈ, ਦੂਜਾ ਕਹਿਣ ਲੱਗਾ ਨਹੀਂ ਜੀ ਮੈਂ ਕਹਿੰਦਾ ਲਾਗੇ ਆ ਲਾਗੇ, ਤੁਸੀਂ ਦੱਸੋ। ਹੱਸ ਪਏ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਕਹਿਣ ਲੱਗੇ ਵੀ ਰੱਬ ਨੇੜੇ ਵੀ ਹੈ ਤੇ ਦੂਰ ਵੀ ਹੈ। ਕਹਿਣ ਲੱਗੇ ਜੀ ਇਹ ਕਿਸ ਤਰ੍ਹਾਂ ਦੀ ਗੱਲ ਹੋਈ, ਤੁਸੀਂ ਝਗੜਾ ਘਟਾਇਆ ਨਹੀਂ, ਵਧਾ ਦਿੱਤਾ, ਵਧਾ ਸਾਡਾ ਝਗੜਾ, ਨੇੜੇ ਵੀ ਹੈ ਤੇ ਦੂਰ ਵੀ ਹੈ, ਇੱਕ ਤਰ੍ਹਾਂ ਦੀ ਗੱਲ ਹੋਈ। ਕਹਿਣ ਲੱਗੇ ਹਾਂ ਭਾਈ ਗੁਰਮੁਖਾਂ ਦੇ ਨੇੜੇ ਹੈ ਤੇ ਮਨਮੁਖਾਂ ਤੋਂ ਦੂਰ ਹੈ। ਜਿਨ੍ਹਾਂ ਨੇ ਜਾਣਿਆ ਹੈ ਉਹਨਾਂ ਦੇ ਨੇੜੇ ਤੋਂ ਨੇੜੇ ਹੈ ਪਰਮੇਸ਼ਰ ਵਾਹਿਗੁਰੂ, ਪਰ ਜਿਹੜੇ ਜਾਣਦੇ ਨਹੀਂ ਉਹਨਾਂ ਤੋਂ ਬੜਾ ਦੂਰ ਹੈ। ਫਿਰ ਮਹਾਂਪੁਰਖੋ ਸਾਡਾ ਝਗੜਾ ਕਿਵੇਂ ਮੁੱਕੇ? ਕਹਿਣ ਲੱਗੇ ਆਓ ਬੈਠ ਜਾਓ, ਤੁਹਾਨੂੰ ਸਮਝਾਉਂਦੇ ਹਾਂ। ਪਰਮੇਸ਼ਰ ਵਾਹਿਗੁਰੂ ਤੇ ਝਗੜੇ ਨਹੀਂ ਕਰੀਦੇ, ਉਹਦੀ ਸ਼ਕਤੀ ਉਹਦੀ ਕਲਾ ਦਾ ਆਨੰਦ ਮਾਣੀ ਦਾ ਦੱਸੋ ਕਿਵੇਂ ਜੀ। ਕਹਿਣ ਲੱਗੇ ਕੋਈ ਕਹੇ ਨਿਰਵਾ, ਕੋਈ ਕਹੇ ਦੂਰ, ਜਲ ਕੀ ਮਾਛਲੀ ਚਰੈ ਖਜੂਰ, ਕਾਹੇ ਰੇ ਬਕ ਬਾਦਲ ਆਇਓ, ਜਿਨ ਹਰ ਪਾਇਓ ਤਿਨਹੇ ਛਪਾਇਓ। ਕਹਿੰਦੇ ਝਗੜਾ ਕਾਹਦਾ ਭਲਿਓ ਮਾਨਸੋ, ਜਿਨ੍ਹੇ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਕਰ ਲਈ ਉਹਨੇ ਤੇ ਲਕੋ ਕੇ ਰੱਖਿਆ ਹਿਰਦੇ, ਉਹਨੂੰ ਕੋਈ ਪੁੱਛੇ ਵੀ ਤੇ ਉਹ ਕਹਿੰਦੇ ਦੱਸਣ ਚ ਨਹੀਂ ਜੇ ਆਉਂਦਾ, ਦੱਸਣ ਚ ਕੀ ਦੱਸੀਏ ਭਲਾ ਤੁਹਾਨੂੰ, ਇਹ ਦੱਸਿਆ ਜਾਂਦਾ ਹੀ ਨਹੀਂ, ਇਹੋ ਜਿਹਾ ਪਰਮੇਸ਼ਰ ਵਾਹਿਗੁਰੂ ਹੈ। ਇਸ ਕਰਕੇ ਕਹਿੰਦੇ ਅੰਦਰ ਖੋਜੈ ਤਤ ਲਹੇ, ਜਿਨ੍ਹਾਂ ਨੇ ਅੰਦਰ ਆਤਮ ਭਾਵ ਨੂੰ ਖੋਜਣਾ ਕੀਤਾ ਹੈ, ਜਿਨ੍ਹਾਂ ਨੇ ਇਹ ਜਾਣ ਲਿਆ ਕਹੋ ਕਬੀਰ ਹੱਥ ਪੈ ਨੇਰੇ ਸਹਿਜੇ ਹੋਏ ਸੋ ਹੋਏ, ਜਿਨ੍ਹਾਂ ਨੇ ਅੰਦਰ ਨੂੰ ਖੋਜਿਆ ਉਹਨਾਂ ਤਤ ਸਰੂਪ ਜੋ ਅਕਾਲ ਪੁਰਖ ਵਾਹਿਗੁਰੂ ਹੈ, ਜਿਹੜਾ ਅੰਦਰ ਹੀ। ਸੋ ਅਜੇ ਤੇ ਆਪਾਂ ਬਾਹਰੀ ਦੇਹ ਪਾਲਣ ਚ ਲੱਗੇ ਹੋਏ ਨਾ, ਮੇਰੇ ਵਰਗੇ ਸੰਸਾਰੀਆਂ ਦੀ ਹਾਲਤ। ਸੋ ਸਾਰਾ ਹੀ ਜੀਵਨ ਸਰੀਰ ਨੂੰ ਥੰਮੀਆਂ ਦਿੰਦਿਆਂ ਲੰਘ ਗਿਆ। ਅੰਦਰ ਜਿਹੜਾ ਅੰਦਰ ਜਿਹੜੀ ਜੋਤ ਪਰਚ ਰਹੀ ਸੀ ਉਹਦੇ ਬਾਬਤ ਜਿਸ ਨੇ ਗਿਆਨ ਪ੍ਰਾਪਤ ਨਹੀਂ ਕੀਤਾ, ਸਰੀਰ ਪਪੋਲਣ ਚ ਲੱਗਾ ਰਿਹਾ, ਕਹਿਣ ਲੱਗੇ ਉਹਨੂੰ ਤਤ ਸਾਰ ਗਿਆਨ ਦੀ ਪ੍ਰਾਪਤੀ ਨਹੀਂ ਹੋਵੇਗੀ। ਜਿਨ੍ਹਾਂ ਨੇ ਉਹ ਪਰਮੇਸ਼ਰ ਵਾਹਿਗੁਰੂ ਦੀ ਖੋਜ ਕੀਤੀ, ਉਹਨਾਂ ਨੇ ਪਾਲਿਆ ਕਿ ਇਹ ਸਰੀਰ ਦੇ ਅੰਦਰ ਹੀ ਛੁਪ ਕਰਕੇ ਬੈਠਾ ਹੋਇਆ ਹੈ ਜੇ।
ਪਾਏ ਮੋਖ ਦੁਆਰ,
ਉਹਨਾਂ ਨੇ ਮੁਕਤੀ ਦਾ ਦੁਆਰ ਜਿਹੜਾ ਹੈ ਸੱਚਖੰਡ ਘਰ ਉਹਦੀ ਪ੍ਰਾਪਤੀ ਕਰ ਲਈ ਹੈ, ਉਹਨਾਂ ਤੇ ਬਖਸ਼ਿਸ਼ ਹੋਈ ਹੈ ਉਹਨਾਂ ਸਤ ਸੰਗਤ ਦੁਆਰਾ। ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਸਦਕਾ ਇਹ ਜਾਣ ਲਿਆ ਹੈ ਕਿ ਇਹ ਸੰਸਾਰ ਤੇ ਆਉਣ ਦਾ ਲਾਹ ਇਹੋ ਹੀ ਹੈ ਕਿ ਸਿਮਰਨ ਭਗਤੀ, ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਣਾ ਪੜਿਆ ਇਹੋ ਹੀ ਪ੍ਰਵਾਨ ਹੈ ਜਿਹੜੀ ਪ੍ਰੇਮਾ ਭਗਤੀ ਕਰ ਲੈਣੀ ਹੈ। ਕਹਿੰਦੇ ਉਹਨਾਂ ਨੇ ਭਾਈ ਮੋਖ ਦੁਆਰ ਦੀ ਪ੍ਰਾਪਤੀ ਕਰ ਲਈ ਹੈ, ਮੁਕਤੀ ਦਾ ਦੁਆਰਾ, ਇਹ ਸੰਸਾਰ ਦੇ ਬੰਧਨਾਂ ਤੋਂ ਵੀ ਟੁੱਟ ਗਏ। ਮੁਕਤੀ ਹੈ ਕੀ ਹੈ? ਸੰਸਾਰ ਵਿੱਚ ਰਹਿੰਦਿਆਂ ਹੋਇਆਂ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਸਾਰੇ ਹੀ ਬੰਧਨਾਂ ਤੋਂ ਮੁਕਤ ਨੇ, ਕੋਈ ਬੰਧਨ ਪਏ ਹੋਏ ਨਹੀਂ ਹਨ। ਸੋ ਵੇਖਣ ਵਾਲਿਆਂ ਨੂੰ ਲੱਗਦਾ ਹੈ ਕਿ ਸੰਸਾਰ ਦੀਆਂ ਕਾਰਾਂ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਕਰਦੇ ਫਿਰਦੇ ਨੇ, ਭਾਵੇਂ ਬਾਹਰੀ ਤੌਰ ਤੇ ਸੰਸਾਰੀਆਂ ਵਾਲਾ ਸੁਭਾਅ ਵੀ ਰੱਖਿਆ ਹੋਇਆ, ਗ੍ਰਸਤੀਆਂ ਵਾਲਾ ਸੁਭਾਅ ਵੀ। ਸੋ ਪਰ ਧੰਨ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਅਪਣੱਤ ਕੋਈ ਨਹੀਂ ਉਹਨਾਂ ਚੀਜ਼ਾਂ ਦੇ ਵਿੱਚ। ਇਹ ਨਹੀਂ ਕਿ ਆਪਣੀ ਅਪਣੱਤ ਲਾ ਕਰਕੇ ਬੈਠੇ ਹੋਏ ਹਨ। ਧੰਨ ਬਾਬਾ ਰਾਮ ਕੌਰ ਜੀ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਮਹਾਂਪੁਰਖ ਪਰਮੇਸ਼ਰ ਵਾਹਿਗੁਰੂ ਦੇ ਪਿਆਰ ਵਾਲੇ। ਸੋ ਚੋਰ ਆਏ ਸਾਰਾ ਹੀ ਡੇਰਾ ਲੁੱਟ ਕੇ ਲੈ ਗਏ, ਸਾਰੇ ਦਾ ਸਾਰਾ ਹੀ। ਸੋ ਬੜੀ ਜ਼ਿਆਦਾ ਚੋਰੀ, ਸਭ ਕੁਝ ਹੀ ਲੁੱਟ ਪੁੱਟ ਕੇ ਲੈ ਗਏ। ਬਾਦਸ਼ਾਹ ਨੂੰ ਪਤਾ ਲੱਗਾ ਮਹਾਂਪੁਰਖਾਂ ਦਾ ਡੇਰਾ ਲੁੱਟਿਆ ਗਿਆ, ਆਪ ਚੱਲ ਕਰਕੇ ਆਇਆ ਮਹਾਂਪੁਰਖੋ। ਸੋ ਡੇਰੇ ਵਿੱਚੋਂ ਸਿੱਖ ਸੇਵਕ ਦੱਸਦੇ ਨੇ ਚੋਰੀ ਬੜੀ ਵੱਡੀ ਹੋ ਗਈ ਹੈ, ਕੀ ਚੋਰੀ ਹੋਈ ਹੈ? ਕਹਿਣ ਲੱਗੇ ਭਾਈ ਸਿੱਖਾ ਬਹੁਤਾ ਤੇ ਪਤਾ ਨਹੀਂ, ਇੱਥੇ ਇੱਕ ਕਬੂਤਰਾਂ ਦਾ ਜੋੜਾ ਬੈਠਾ ਹੁੰਦਾ ਸੀ, ਉਹ ਨੀ ਨਦਰੀ ਆਉਂਦਾ, ਉਹ ਨਦਰੀ ਨਹੀਂ ਆਉਂਦਾ। ਨਮਸਕਾਰ ਕੀਤੀ ਚਰਨਾਂ ਤੇ, ਕਹਿਣ ਲੱਗੇ ਧੰਨੋ ਮਹਾਂਪੁਰਖ ਪਰਮੇਸ਼ਰ ਦੇ ਪਿਆਰੇ, ਉਹ ਸਾਰਾ ਕੁਝ ਲੁੱਟਿਆ ਪੁੱਟਿਆ ਗਿਆ ਤਾਂ ਵੀ ਕੋਈ ਪਰਵਾਹ ਨਹੀਂ। ਕਹਿਣ ਲੱਗੇ ਚੰਗੇ ਚੰਗਾ ਫਿਰ ਤੁਹਾਡੇ ਨਾਲ ਵੱਡੀਆਂ, ਤੁਹਾਡੇ ਨਾਂ ਤੇ ਵੱਡੀਆਂ ਜਗੀਰਾਂ ਲਵਾਈਆਂ ਜਾਣਗੀਆਂ। ਤੁਹਾਨੂੰ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, जिन्हां ने पाई अपने अंतर आत्मे नूं सुख खोजिया ओ मुक्त हो गए ने इस संसार विच रहिंदे होए जीवत भाव तो ही मुक्त हो गए। ये नहीं उन्हां दा सुभाग की है परमेश्वर वाहिगुरु नूं भी कह दिंदे ने। आम मेरे वर्गे संसारियां नूं तो इहो ही लगदा ना हो सकदा इस संसार तो जा करके जदों मर जावांगे उदों मुक्ति प्राप्त करांगे। धन परमेश्वर वाहिगुरु दे प्यारे कहिंदे परमेश्वर जे मुक्त करना है ते जींदे जी कर दे, मुए हुए जो मुक्त देओगे मुक्त ना जाना कोयला। धन गुरु की बाणी परमेश्वर वाहिगुरु दे प्यारे भगत कहिंदे रब्बा जे मरिया होया नूं मुक्ति दित्ती ते किहड़ा जाणेगा कि परमेश्वर दे प्यारे भगत मुक्त हो गए सन। संसार च रहिंदिया ही पदार्थां तों मुक्ति प्राप्त कर लई है। फिर इसे तरीके दे नाल सो आगा तेरे रे दरगा कहे ना को उना दी ए अवस्था बन जांदी है जे
गुण निधान हर पाया।
महाराज की बख्शिश होई है उना ते कहिंदे उना ने गुणा दा नखुट खजाना जो हरि अकाल पुरख वाहिगुरु है ना ओनू पाया प्राप्त कर लिया। ए बख्शिश कित्थों होई जी, ए दयालता कित्थों होई? कहिंदे परमेश्वर वाहिगुरु दी प्राप्ति कीती है।
सहज करे विचार,
सहज शांति भाव दे विच बतंडावाद नहीं करदे। बतंडावाद उन्हां दा सुभाग की है परमेश्वर वाहिगुरु दे गुणां दी कथा कहिंदे ने। उन्हां दी विचार ए नहीं कि मेरी विद्या वड्डी ते तेरी छोटी, ए विचार नहीं। बतंडावाद किथे है? जिथे मेरी विद्या वड्डी ते तेरी छोटी, ए बतंडावाद है। ए झगड़े दा जड़ है। ए नहीं कि मेरा पीर वड्डा ते तेरा छोटा, एहो जिहा सुभाग नहीं उन्हां दा। ओह ते सहज शांत चित हो करके परमेश्वर वाहिगुरु दी कला दी ओदी कुदरत दी विचार करदे ने। उन्हां दा सुभाग की बनिया होया, कहो जी विचार है उन्हां दी। जिवें कदे किते बाबे तेज भाण जी दे खूह दी कथा पढ़ के वेखिए, भाई बाला जी धन सतगुरु साहब श्री गुरु नानक देव सच्चे पातशाह महाराज जी दे सेवक महापुरखां दे दादा बाबा तेज भाण जी उन्हां दे खूह दी कथा पढ़िए ते आप जी नूं जिहड़ी सहज दी विचार है ना, आ जिहड़ी विचार गरीब नवाज सच्चे पातशाह महाराज जी इत्थे दर्शा रहे ने, आप जी नूं उत्थे सरवण होवे, किते बख्शिश होवे साडे ते। सो उस खूह दे उत्ते तीन महात्मा जुड़दे ने, गोपाल पांधा जी, उस खूह ते पंडित हरदयाल जी बैठे ने, ते खूह है बाबे तेज भाण दा, भाई बाला जी का खूह कह लो। हुण उह भाई बाला जी संधु का खूह वजदा है, उत्थे अज भी उह सभायमान है। उत्थे आण करके बैठदे ने काजी नूरदीन जी, ते विचार की चलदी है, नानक कैसा डिठा। धन सतगुरु गुरु नानक देव सच्चे पातशाह महाराज जी दीआं विचारां एक दूजे नूं पुछदे ने, दस भाई सतगुरु साहिब जी ने। सो गरीब नवाज जी नूं बाला जी कह करके बचन करदे ने, जेड़े मेहता जी दे जां मेहता जी दा पुत्र कह करके, मेहता जी दे पुत्र ने तानू किवें दर्शन दित्ते, की उपदेश दित्ता है। काजी नूरदीन जी अपनी बख्शिश दसदे ने, भाई इको ही शब्द ने, एक शब्द ही मेरे पास पड़िया है, सो मेरी ते बख्शिशा कर दित्तियां है। ऐसी वड्डे विद्वाना वांग कथा सुनाई, इको ही शब्द उचारण करके जग अर्ज गुप्तम वाला मेरे ते दयालता हो गई है। सो गोपाल पादा जी दसते ने, सो काजी जी की दसते जी की मेरे पास भी इको ही शब्द पढ़िया, पंडित जी तुसी दसो। कह लगे शब्द ते दो पढ़े पर निहाल ही कर दिता, निहाल ही। ऐसिया बख्शिशा साडे ते कीतिया हन, ओ भाई सहज दी विचार जेड़ी है। सो ते परमेश्वर वाहिगुरु नाल जुड़न दी। सो सहज विचार की है कि जेड़ा सवाल करन वाला साडा सुभाग की बनिया है। सो मेरे वर्गे तलखी ची जवाब ते तलखी ची उत्तर, सो शांत सहज दी विचार की है परमेश्वर वाहिगुरु दे प्यारियां दी। जेडे सवाल करन वाले ने ओ हिरदे च जग्यासा रख करके सवाल नहीं करदे। दो तरीके दे मेरे उस्ताद जी सिंह साहब ज्ञानी जसवंत सिंह जी ने पढ़ाया, जदों ये कथा विचार गरीब नवाज सच्चे पातशाह जी ने दयालता कीती, महापुरखां ने बचन कर दिते, धन बाबा ठाकर सिंह जी सचखंड वासी महापुरखां ने। सो सिंह साहब जी दे ताई जे समय क्या आपे तेरे वांग कर लग पवेगा, उस समय सिंह साहब ज्ञानी जसवंत सिंह जी होना ने क्या कहन लगे, पुत्र दो तरीके दे नाल तेरे ते सवाल होने, ਇੱਕ ਤੇ ਉਹ ਆਉਣਗੇ ਜਿਹੜੇ ਤੇਰੀ ਹੇਠੀ ਕਰਨ ਦਾ ਯਤਨ ਕਰਨਗੇ, ਹੇਠੀ ਕਰਨ ਦਾ, ਤੈਨੂੰ ਸੰਗਤ ਵਿੱਚ ਨੀਵਾਂ ਵਿਖਾਲਣ ਵਾਸਤੇ ਆਉਣਗੇ। ਕਹਿੰਦੇ ਉਹਨਾਂ ਨੂੰ ਆਖੀ ਵੀ ਜਾ ਭਾਉ ਘਰੋਂ ਕਾਗਜ਼ ਪੰਨ ਲੈ ਕੇ ਆ ਤੇ ਮੈਂ ਲਿਖ ਕੇ ਦੇਣਾ ਮੈਂ ਹਾਰਿਆ ਤੇ ਤੂੰ ਜਿੱਤਿਆ। ਕਹਿੰਦੇ ਕਿਸੇ ਨਾਲ ਬਹੁਤੀ ਬਹਿਸ ਕਰਨ ਦੀ ਲੋੜ ਨਹੀਂ। ਦੂਸਰੇ ਉਹ ਆਉਣਗੇ ਜਿਨ੍ਹਾਂ ਦੇ ਹਿਰਦੇ ਚ ਜਗਿਆਸਾ ਹੋਵੇਗੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੀ ਬਾਤ ਕਹਿਣ ਲੱਗੇ, ਪ੍ਰੇਮ ਤੇ ਭਾਵਨਾ ਸਹਿਤ ਉਹਨਾਂ ਦੇ ਚਰਨਾਂ ਤੇ ਝੁੱਕ ਕੇ, ਧੰਨ ਗੁਰੂ ਕੇ ਸਿੱਖੋ, ਤੁਸੀਂ ਗੁਰੂ ਕੀ ਬਾਤ ਪੁੱਛੀ ਹੈ, ਤੁਹਾਡਾ ਧੰਨਵਾਦ। ਕਹਿਣ ਲੱਗੇ ਉਹਨਾਂ ਨੂੰ ਪ੍ਰੇਮ ਸਹਿਤ ਉੱਤਰ ਜੋ ਯੋਗ ਆਉਂਦਾ ਹੋਵੇ ਉਹ ਦੱਸਣਾ ਹੈ, ਤੇ ਨਾਲੇ ਕਿਹਾ ਤੁੱਕਾ ਨਾ ਲਾਵੀਂ ਤੁੱਕਾ। ਕਈ ਵਾਰੀ ਸਾਡਾ ਸੁਭਾਅ ਬਣਿਆ ਕਿ ਹੁਣ ਮੈਂ ਅਚਾਰਕ ਅੱਖਰ ਬੋਲਣ ਵਾਲਾ ਹੋ ਗਿਆ, ਜੇ ਕੋਈ ਆਣ ਕੇ ਪੁੱਛੇ ਨਹੀਂ ਵੀ ਆਉਂਦਾ ਤੇ ਦੱਸਣ ਦਾ ਯਤਨ ਕਰਨਾ। ਕਹਿਣ ਲੱਗੇ ਹੱਥ ਜੋੜ ਕੇ ਆਖਦਾ ਵੀ ਭਾਉ ਇਹ ਗੱਲ ਦਾ ਮੈਨੂੰ ਪਤਾ ਨਹੀਂ, ਕਿਸੇ ਹੋਰ ਵਿਦਵਾਨ ਨੂੰ ਪੁੱਛ ਲੈ ਜੀ, ਆਪ ਨਹੀਂ ਆਉਂਦੀ। ਸੋ ਧੰਨ ਗੁਰੂ ਕੇ ਪਿਆਰੇ, ਇਹ ਮਹਾਂਪੁਰਖਾਂ ਦਾ ਸੁਭਾਅ ਕੀ ਹੈ? ਧੰਨ ਉਹ ਸਿੱਖ ਜਿਹੜੇ ਮਹਾਤਮਾ ਮਹਾਂਪੁਰਖਾਂ ਦੇ ਪਾਸੋਂ, ਮੇਰੇ ਵਰਗਿਆਂ ਦੇ ਕੋਲੋਂ ਨਹੀਂ, ਜਿਨ੍ਹਾਂ ਨੇ ਜੀਵਨ ਕਮਾਇਆ ਹੋਇਆ, ਜਿਨ੍ਹਾਂ ਦੇ ਜੀਵਨ ਦੀ ਕਥਾ ਨਿਰਾਲੀ ਹੈ, ਉਹਨਾਂ ਦੇ ਪਾਸੋਂ ਜਾ ਕਰਕੇ ਵਿਚਾਰ ਪੁੱਛਦੇ ਨੇ। ਧੰਨ ਉਹ ਮਹਾਤਮਾ ਮਹਾਂਪੁਰਖ ਜਿਹੜੇ ਐਸੀ ਸਿੱਖਿਆ ਬਖਸ਼ਦੇ ਨੇ, ਐਸੀ ਦਿਆਲਤਾ ਕਰਦੇ ਨੇ। ਸੋ ਮੂਰਖਾਂ ਨੂੰ ਵੀ ਗੁਰੂ ਕੀ ਸੰਗਤ ਨਾਲ, ਗੁਰੂ ਕੀ ਹਜ਼ੂਰੀ ਨਾਲ ਜੋੜ ਦਿੰਦੇ ਨੇ। ਧੰਨ ਮਹਾਂਪੁਰਖਾਂ ਦਾ ਸੁਭਾਅ ਕਿਹੋ ਜਿਹਾ ਹੈ? ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਸੋ ਗੁਰਦਾਸਪੁਰ ਇਲਾਕੇ ਚ ਵਿਚਰਦੇ ਹਨ। ਸੋ ਮਹਾਂਪੁਰਖ ਕਥਾ ਵਿਚਾਰ ਕਰਨ ਤੋਂ ਪਹਿਲਾਂ ਜਿਸ ਘਰ ਵਿੱਚ ਟਿਕੇ ਹੋਏ ਸਨ, ਉੱਥੇ ਦੋ ਜਾਣੇ ਆ ਗਏ। ਦੋ ਬਾਹਰ ਸਿੰਘਾਂ ਨੂੰ ਕਹਿੰਦੇ ਅਸੀਂ ਮਹਾਂਪੁਰਖਾਂ ਨੂੰ ਮਿਲਣਾ ਹੈ। ਉਹਨਾਂ ਦੀ ਸ਼ਕਲ ਸੂਰਤ ਵੇਖ ਕਰਕੇ ਸੋ ਸਿੰਘ ਕਹਿਣ ਲੱਗੇ ਵੀ ਤੁਸੀਂ, ਤੁਹਾਡੀ ਸ਼ਕਲ ਸੂਰਤ ਮਹਾਂਪੁਰਖਾਂ ਨੂੰ ਮਿਲਣ ਵਾਲੀ ਨਹੀਂ। ਕਹਿਣ ਲੱਗੇ ਨਹੀਂ ਭਾਈ, ਅਸੀਂ ਮਿਲ ਕੇ ਜਾਣਾ। ਮਿਲ ਕੇ ਜਦੋਂ ਅਗਾਹ ਹੋਏ, ਉਹਨਾਂ ਦੀਆਂ ਗੱਲਾਂ ਸੁਣੀਆਂ, ਇਵੇਂ ਲੱਗਦਾ ਜਿਵੇਂ ਰਾਤ ਇਹ ਸ਼ਰਾਬੀ ਸਨ, ਸ਼ਰਾਬ ਪੀਤੀ ਹੋਈ ਸੀ ਇਹਨਾਂ ਨੇ। ਕਹਿਣ ਲੱਗੇ ਤੁਸੀਂ ਸ਼ਰਾਬੀ ਜੇ ਬੰਦੇ ਜੇ, ਮਹਾਂਪੁਰਖਾਂ ਨੂੰ ਮਿਲਾਉਣ ਵਾਲੇ ਜੇ। ਕਹਿੰਦੇ ਜਦੋਂ ਇਹੋ ਜਿਹੀ ਗੱਲ ਮਹਾਂਪੁਰਖਾਂ ਦੇ ਕੰਨਾਂ ਚ ਪਈ, ਉੱਠ ਕੇ ਬਾਹਰ ਆ ਗਏ ਧੰਨ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ। ਪੁੱਛਿਆ, ਕਹਿਣ ਲੱਗੇ ਸਿੰਘੋ ਝਗੜਾ ਕਾਹਦਾ ਝਗੜਾ? ਕਹਿੰਦੇ ਮਹਾਂਪੁਰਖੋ, ਆਹ ਦੋ ਸ਼ਰਾਬੀ ਜੇ ਆਏ ਤੇ ਤੁਹਾਨੂੰ ਮਿਲਣਾ ਚਾਹੁੰਦੇ ਨੇ। ਆਗਾਹ ਹੋ ਕੇ ਦੋਵਾਂ ਨੂੰ ਗਲਵੱਕੜੀ ਚ ਲੈ ਕੇ ਕਹਿਣ ਲੱਗੇ, ਹੈ ਤੇ ਆਪਣੇ ਇਹਨਾਂ ਨੂੰ ਤੇ ਨਗਰੋਂ ਨਗਰੀ ਜਾ ਕੇ ਲੱਭਦੇ ਫਿਰਦੇ ਆ, ਇੱਥੇ ਆਉਣ ਦਾ ਕਾਰਨ ਕੀ ਹੈ? ਇਹਨਾਂ ਨੂੰ ਨਾਲ ਲੈ ਕਰਕੇ ਗੁਰੂ ਕੀ ਸੰਗਤ ਚ ਮਿਲਣਾ ਹੈ। ਸੋ ਐਸੀ ਗਲਵੱਕੜੀ ਪਾਈ, ਉਹ ਗੁਰਮਤ ਦੇ ਪ੍ਰਚਾਰਕ ਹੋ ਕਰਕੇ ਸੰਸਾਰ ਚ ਵਿਚਰੇ। ਉਹ ਦੋਵੇਂ ਗੁਰਸਿੱਖ ਗੁਰਮਤ ਦੇ ਪ੍ਰਚਾਰਕ ਬਣਾ ਦਿੱਤੇ, ਉਹ ਜਿਹੜੇ ਮਹਾਂਪੁਰਖ ਹਨ। ਧੰਨ ਉਹ ਮਹਾਂਪੁਰਖ, ਧੰਨ ਐਸੀ ਕਰਨੀ ਵਾਲੇ ਮਹਾਤਮਾ, ਜਿਨ੍ਹਾਂ ਦੀ ਗਲਵੱਕੜੀ ਨੇ ਵੱਡਿਆਂ ਵੱਡਿਆਂ ਤੇ ਬਖਸ਼ਾਂ, ਜਿਹੜੇ ਟੇਢੇ ਪਾਸੇ ਨੂੰ ਤੁਰੇ ਹੋਏ ਸਨ, ਉਹਨਾਂ ਨੂੰ ਸਹਿਜ ਦੀ ਵਿਚਾਰ ਪਰਮੇਸ਼ਰ ਵਾਹਿਗੁਰੂ ਦੇ ਪ੍ਰੇਮੀ ਕਰਦੇ ਬਣਾ ਦੇਣਾ। ਧੰਨ ਉਹ ਸਵਾਲ ਕਰਨ ਵਾਲੇ ਤੇ ਧੰਨ ਉਹ ਜਵਾਬ ਦੇਣ ਵਾਲੇ ਜੀ।
ਧੰਨ ਵਪਾਰੀ ਨਾਨਕਾ,
ਤੇ ਧੰਨ ਹਨ ਉਹ ਵਪਾਰੀ, ਸਤਿਗੁਰੂ ਸਾਹਿਬ ਜੀ ਕਹਿੰਦੇ ਹਨ,
ਜਿਸ ਗੁਰਮੁਖ ਨਾਮ ਆਧਾਰ।
ਇਹਨਾਂ ਨੇ ਭਾਈ ਗੁਰਮੁਖਾਂ ਦੀ ਸੰਗਤ ਦੁਆਰਾ ਨਾਮ ਨੂੰ ਹੀ ਆਪਣਾ ਆਧਾਰ ਆਸਰਾ ਬਣਾ ਲਿਆ ਹੈ। ਇੱਕ ਨਾਮ ਹੀ ਜਿਨ੍ਹਾਂ ਦਾ ਆਸਰਾ ਹੋ ਆਇਆ ਹੈ ਜੀ।
ਮਹੱਲਾ ਤੀਜਾ।
ਸੋ ਅੱਗੇ ਅਗਲੇ ਸ਼ਬਦ ਦੁਆਰਾ ਬਖਸ਼ਿਸ਼ ਰਹਿਮਤ ਕਰਦੇ ਹਨ, ਸਲੋਕ ਦੁਆਰਾ।
ਰਿਣ ਮਨ ਮਾਰੇ ਕੋਈ ਨਾ ਸਿੱਜਈ।
ਸੋ ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਜੇ ਪਲਾ ਇਵੇਂ ਚਲਾਈ ਜਾਵਾਂ ਸੋ ਕੰਮ ਬਣ ਜਾਵੇਗਾ। ਕਹਿਣ ਲੱਗੇ ਨਹੀਂ ਭਾਈ, ਜਿੰਨਾ ਚਿਰ ਸੰਗਤ ਵਿੱਚ ਨਹੀਂ ਆਉਂਦਾ, ਸੰਗਤ ਵਿੱਚ ਆਉਣੇ ਕਰਕੇ ਇਹ ਜਿਹੜਾ ਮਨ ਹੈ ਇਹ ਨਿਰਮਲ ਹੋ ਸਕਦਾ ਹੈ। ਇੱਕ ਸੰਗਤ ਹੀ ਇਹੋ ਜਿਹਾ ਸਾਧਨ ਹੈ ਜਿੱਥੇ ਆਉਣੇ ਤੇ ਮਨ ਦਾ ਹੰਕਾਰ ਰਹਿ ਨਹੀਂ ਜਾਂਦਾ। ਇੱਥੇ ਆਣ ਕੇ ਪਤਾ ਲੱਗਦਾ ਇੱਕ ਡੂ ਇੱਕ ਚੜ੍ਹਦੀਆਂ, ਕੌਣ ਜਾਣੇ ਮੇਰਾ ਨਾਉ ਜੀਓ। ਇੱਥੇ ਇੱਕ ਤੋਂ ਇੱਕ ਚੜ੍ਹਦਾ ਹੈ, ਨਹੀਂ ਤੇ ਘਰ ਬੈਠਾ ਤੇ ਬੰਦਾ ਜਿਵੇਂ ਆਮ ਹੀ ਆਪਣਾ ਸੁਭਾਅ ਹੈ, ਆਮ ਹੀ ਕਹਿ ਦਿੰਦੇ ਨਾ ਸਾਡੀ ਕਹਾਵਤ ਹੀ ਹੈ ਵੀ ਜਿਹੜਾ ਘਰੇ ਡੰਡ ਮਾਰਨ ਵਾਲਾ ਹੈ ਉਹ ਆਪਣੇ ਆਪ ਨੂੰ ਭਲਵਾਨ ਸਮਝੀ ਜਾਂਦਾ, ਆਪਣੇ ਆਪ ਨੂੰ ਭਲਵਾਨ। ਉਹ ਕਹਿੰਦਾ ਭਾਉ ਹੁਣ ਤੇ ਮੈਂ ਇੰਨੀ ਮਿਹਨਤ ਕਰਦਾ, ਹੁਣ ਭਲਾ ਮੇਰੇ ਨਾਲ ਕੋਈ ਪੰਜਾ ਲੜਾ ਸਕਦਾ? ਕਹਿੰਦੇ ਪੁੱਤ ਪਤਾ ਤੇ ਉਦੋਂ ਲੱਗੂਗਾ ਨਾ ਜਦੋਂ ਮੈਦਾਨ ਵਿੱਚ ਗਿਆ ਤੇ ਬਗਾਨਿਆਂ ਨਾਲ ਜੱਫਾ ਪਿਆ, ਫਿਰ ਪਤਾ ਲੱਗੇਗਾ ਕਿ ਤੇਰੀ ਭਲਵਾਨੀ ਕਿੱਧਰ ਨੂੰ ਜਾਂਦੀ। ਇਹ ਹੈ ਗੁਰੂ ਕੀ ਸੰਗਤ। ਇਸੇ ਤਰੀਕੇ ਦੇ ਨਾਲ ਹੀ ਜਿਹੜਾ ਸੰਗਤ ਵਿੱਚ ਆਵੇਗਾ ਪਤਾ ਤੇ ਫੇਰ ਹੀ ਲੱਗੇਗਾ ਨਾ ਕਿ ਇੱਥੇ ਬਖਸ਼ਿਸ਼ ਕਿਹਦੇ ਤੇ ਕੀ ਵਰਤ ਰਹੀ ਹੈ। नहीं तो घरे बैठा ते हर कोई अपने आप च भगत ते हर कोई अपने आप च संत आ जिहड़े चौथे पंजवे दिन नवे संत जम पैंदे इतरा ही जम पैंदे घरे बैठिया ही अपने आप नूं संत डिकलेयर कर लिया घरे बैठिया ही नाल होर जोड़ ले ते फिर अगां चल पे चार चेले इधर उधर नाल लै करके अगों हथ परे नूं करदे तोरी जांदे ने ते थोड़े दिनां बाद जदों पटाका पैंदा फिर पता लगदा नहीं भाई ये बगड़ा भगत ही सी बगड़ा भगत ये भगत परमेश्वर वाहिगुरु का प्यारा नहीं सी। हां जे संगत विच जुड़िया रहेगा संगत विच फिर भाई गरीब नवाज सच्चे पातशाह कहिंदे भाई बिन मन मारे कोई ना सिजई फिर मन मारिया जा सकदा जे संगत विच रहे ते जे मन नहीं मरिया जिवें कोई महात्मा सन किसी ने पुछिया कहन लगे महापुरखो ये मन मर गया है वह हस पे कहन लगे जी जवाब नहीं दिता तुसीं कहिंदे थोड़ा चेर ही पहला वेख के आया ये मन मरे दी ते जींदे दी कथा सो कहन लगे ओ किवें जी कहिंदे मैं जानो मन मर गयो ए ना मारिया जाए सो कहन लगे जी कहिंदे मैं ते समझिया सी कि मन मर गया है पर कहिंदे मारिया नहीं जांदा कहिंदे ओ किवें जी कहिंदे आओ सुक्का डड्डू पिया सी सुक्का डड्डू ते कहिंदे मैं सोचिया मरिया होया मरिया होया कहिंदे जदों वर्खा होई ना उस सुके डड्डू दे उत्ते ते विच्चों निकियां निकियां डड्डा उहदे शरीर चों निकल करके ते कहिंदे ओ जिहड़ियां भज उठियां उदों कहिंदे मैनूं मेरे मन की अवस्था पता लग गई कहिंदे जिस समय वकारां दी वर्खा होनी है जदों किते इह संगत तों बाहरा होया जदों वकारां दी वर्खा होई इन्हें मरे हुए डड्डू वांग फिर जिंदा हो जाना इन्हें फिर भज उठना है कहिंदे ए भाई बिन मन मारे कोई ना सिजई बिना मन मारे तो कोई जित नहीं सकदा संसार तो वड्डे वड्डे भरथरी जी वर्गे जिन्हां ने राज भाग त्याग दिता कन्न पड़वा ले गोरख दे चेले बन गए कन्न पड़वा के तुरे फिरदे हन रात नूं तुरे जाण सो अज एवें हुण बदलवाई जी बनी रहिंदी है कुछ क दिनां तों बदलवाई जी है रात बहुता नेरा है बिजली चमकी सो उस समय वेख्या बिजली दी चमक विच भी लाल चमकदा है लाल राज भाग छड़ दिता है राणियां दा मोह त्याग दिता राज भाग हजारां हीरे जवरातां दा मालक ते रात दे हनेरे दी बिजली दी चमक विच एक लाल चुकन वास्ते झुकिया है जिथों वह चमकारा पिया सी जिस समय हथ मारिया ते हथ सारे दा सारा ही वो खराब हो गया उत्थे लाल नहीं सी किसी ने पान खा के थुकिया होया सी हथ मार के जिस समय हथ लिबड़ गया पान खादे हुए नाल उस समय कहन लगे तेरा बेड़ा तरजे मना भरथरी जी कहन लगे इन्ने वड्डे राज भाग दा त्याग कर दिता आ किथे गंद च हथ मरवाउंदा फिरदा लोकां दा थुकिया होया मेरे हथाण चुकाउंदा फिरदा ए मना तेरा बेड़ा बह जाए सो तां करके गरीब नवाज सच्चे पातशाह बख्शिश कर रहे ने बिन मन मारे कोई ना सिजई बिना मन मारे तो कोई जित नहीं सकिया जी इस संसार दे अंदर
वेखो को लिव लाए
कहिंदे वेखना करो जी सतगुरु साहब जी जिन्हां ते बख्शिश रहमत करन संगत द्वारा उन्हां नूं पाई ए बख्शिश करदे ने संगत द्वारा प्रीत ला देंदे हन
भेख धारी तीरथी भव थके
महाराज जी बड़ा भेख जिहा बना लिए भेख जिहा सो भेखियां दी कोई बख्शिश होवेगी कहन लगी भेख महाराज कहिंदे भेख धारी ते भेख कर करके कईआं तीर्थां ते भरमदे थक गए ने कईआं ने सुभा बनाया इस पासे नूं जाणा ते इहो जी वर्दी इधर नूं जाणा ते इहो जी वर्दी हुण ते आपणे वी रवाज चल पिया जे समागमां दे हिसाब नाल वर्दी जे ते फलाणियां दा समागम ते फिर इतरां दा दस्तारा बन के जावांगे ते जे जाणा कमेटी आलियां दे ते फिर पेजा वाली सिंह साहिबां वाली पग बन के जावांगे पता ते लगेगा कि बंदे अपने ही आए ने महाराज कहिंदे ए भेख बनाउण वाले भेख बना बना के थक गए हन धन गुरु के सिख धन गरीब नवाज सच्चे पातशाह महाराज जी ने भेखी सिख नहीं जी पाउंदा सो धन कृपालू सतगुरु जी बख्शिश करन रहमत करन जे रहत नहीं ते मेरे वर्गा जिड्डा मर्जी भी डफूस बनाई फिरे बात बनेगी नहीं धन कृपालू जी बख्शिश करदे ने भेख भेख तारी तीर्थी भव थके ਭੇਖਾਂ ਨੂੰ ਧਾਰਨ ਕਰਨ ਵਾਲੇ ਤੀਰਥਾਂ ਤੇ ਜਾ ਜਾ ਕਰਕੇ ਥੱਕ ਗਏ ਹਨ, ਭਰਮ ਰਹੇ ਹਨ।
ਨਾ ਇਹੋ ਮਨ ਮਾਰਿਆ ਜਾਏ,
ਕਹਿੰਦੇ ਇਹ ਮਨ ਮਾਰਿਆ ਨਹੀਂ ਜਾਂਦਾ ਜੀ।
ਗੁਰਮੁਖ ਇਹੋ ਮਨ ਜੀਵਤ ਮਰੇ,
ਤੇ ਮਹਾਰਾਜ ਇਹ ਮਰਿਆ ਕਿਸੇ ਦਾ? ਕਹਿਣ ਲੱਗੇ ਹਾਂ ਭਾਈ, ਜਿਹੜੇ ਜਿਨ੍ਹਾਂ ਨੇ ਮੁੱਖ ਗੁਰੂ ਵੱਲ ਨੂੰ ਕਰ ਲਿਆ, ਜਿਨ੍ਹਾਂ ਨੇ ਗੁਰੂ ਕੀ ਆਗਿਆ ਵਿੱਚ ਆਪਣਾ ਚਿੱਤ ਦਿੱਤਾ ਹੈ, ਉਹਨਾਂ ਨੇ ਭਾਈ ਇਹ ਮਨ ਨੂੰ ਮਾਰ ਲੈਣਾ ਕੀਤਾ। ਜੀਵਤ ਭਾਵ ਤੋਂ ਹੀ ਉਹ ਭਾਈ ਜੀਵਤ ਭਾਵ ਚ ਰਹਿੰਦੇ ਹੋਏ ਇਹ ਮਨ ਨੂੰ ਮਾਰ ਲੈਣਾ ਕੀਤਾ ਹੈ ਉਹਨਾਂ ਨੇ। ਉਹਨਾਂ ਦਾ ਮਰਿਆ ਜਿਨ੍ਹਾਂ ਨੇ ਮੁੱਖ ਗੁਰੂ ਵੱਲ ਨੂੰ ਰੱਖਿਆ ਹੋਇਆ ਹੈ, ਜਿਵੇਂ ਭਾਈ ਬਾਲਾ ਜੀ ਸਾਹਿਬ ਬਾਬਾ ਮਰਦਾਨਾ ਜੀ ਨੇ ਸਤਿਗੁਰੂ ਸਾਹਿਬ ਜੀ ਦੀ ਆਗਿਆ ਵਿੱਚ ਚੱਲੇ ਹਨ, ਗੁਰੂ ਕੀ ਆਗਿਆ ਵਿੱਚ ਹੀ ਗੁਰੂ ਦੀ ਗੋਦ ਵਿੱਚ ਹੀ ਸਰੀਰ ਛੱਡ ਦਿੱਤੇ ਨੇ, ਸ਼ਾਂਤ ਕਰ ਲਏ ਨੇ। ਸਾਹਿਬ ਬਾਬਾ ਮਰਦਾਨਾ ਜੀ, ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ, ਧੰਨ ਭਾਈ ਬਾਲਾ ਜੀ ਖਡੂਰ ਸਾਹਿਬ ਵਿਖੇ ਆਣ ਕਰਕੇ ਕਥਾ ਸੁਣਾਈ ਹੈ ਸਾਰੀ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ, ਫਿਰ ਅਡੋਲ ਸਮਾਧੀ ਵਿੱਚ ਹੀ ਸਰੀਰ ਸ਼ਾਂਤ ਕਰ ਲਿਆ ਹੈ। ਪਰ ਹੋਰ ਕੋਈ ਨਹੀਂ ਹੈ, ਗੁਰਮੁਖੀ ਹਨ ਜਿਨ੍ਹਾਂ ਨੇ ਭਾਈ ਜੀਵਤ ਭਾਵ ਵਿੱਚ ਰਹਿੰਦਿਆਂ ਹੋਇਆਂ ਵੀ ਇਹ ਮਨ ਨੂੰ ਮਾਰ ਲੈਣਾ ਕੀਤਾ ਹੈ ਜੀ।
ਸੱਚ ਰਹਿ ਲਿਵ ਲਾਈ,
ਉਹ ਭਾਈ ਸੱਚੇ ਨਾਮ ਵਿੱਚ ਉਹਨਾਂ ਨੇ ਲਿਵ ਲਾਈ ਹੋਈ ਹੈ, ਸੱਚੇ ਨਾਮ ਵਿੱਚ ਲੱਗੇ ਹੋਏ ਹਨ।
ਨਾਨਕ ਇਸ ਮਨ ਕੀ ਮਲ ਇਉਂ ਉਤਰੈ,
ਗਰੀਬ ਨਵਾਜ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੋ, ਸਾਡੇ ਤੇ ਵੀ ਰਹਿਮਤ ਕਰੋ। ਠੀਕ ਹੈ ਆਪ ਜੀ ਦੇ ਗੁਰਮੁਖਾਂ ਤੇ ਇਹ ਰਹਿਮਤ ਬਖਸ਼ਿਸ਼ ਹੋ ਗਈ ਹੈ, ਪਰ ਮੇਰੇ ਵਰਗੇ ਬੇਸਮਝਾਂ ਦਾ ਮੂਰਖਾਂ ਦਾ ਕੋਈ, ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਦਿਆਲਤਾ ਕਰਕੇ ਮੈਨੂੰ ਵੀ ਸਮਝਾਓ ਮੇਰਾ ਕਿਵੇਂ ਭਾਰ ਉਤਾਰਾ ਹੋਵੇਗਾ। ਗਰੀਬ ਨਵਾਜ ਬਖਸ਼ਿਸ਼ ਕਰਦੇ ਨੇ, ਨਾਨਕ ਇਸ ਮਨ ਕੀ ਮਲ ਇਹ ਉਤਰੇ, ਹਾਂ ਭਾਈ ਇਹ ਮਨ ਦੀ ਮਲ ਇਸ ਤਰੀਕੇ ਦੇ ਨਾਲ ਉਤਰ ਜਾਵੇਗੀ, ਲੱਥ ਜਾਵੇਗੀ।
ਹਉਮੈ ਸ਼ਬਦ ਜਲਾਏ,
ਜੇ ਭਾਈ ਹਉਮੈ ਹੰਕਾਰ ਨੂੰ ਪਰਮੇਸ਼ਰ ਵਾਹਿਗੁਰੂ ਦੇ ਸ਼ਬਦ ਦੁਆਰਾ ਜਾਲ ਦਵੇ, ਸਾੜ ਦਵੇ, ਜੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਗੁਰੂ ਕੀ ਰਹਿਮਤ ਜੇ ਹੋ ਜਾਵੇ, ਕਿਰਪਾਲੂ ਸਤਿਗੁਰੂ ਸਾਹਿਬ ਜੀ ਜੇ ਦਿਆਲਤਾ ਕਰਨ, ਨਾਮ ਬਾਣੀ ਦਾ ਅਭਿਆਸੀ ਹੋ ਜਾਵੇ, ਸੰਗਤ ਦੁਆਰਾ ਰਲ ਕਰਕੇ ਸਤਿਗੁਰੂ ਸਾਹਿਬ ਜੀ ਦੀ ਬਾਣੀ ਪੜੇ, ਜੇ ਹੰਕਾਰ ਅੰਦਰੋਂ ਨਾਸ ਹੋ ਗਿਆ ਤੇਰੇ, ਤੇ ਫਿਰ ਕਹਿੰਦੇ ਨਾਮ ਦਾ ਵਾਸਾ ਹੋ ਜਾਵੇਗਾ। ਕਿਉਂ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਹੰਕਾਰ ਤੇ ਸਤਿਗੁਰੂ ਸਾਹਿਬ ਜੀ ਦਾ ਨਾਮ ਇੱਕ ਥਾਂ ਤੇ ਨਹੀਂ ਰਹਿ ਸਕਦੇ। ਜਿੱਥੇ ਹੰਕਾਰ ਆਇਆ ਉੱਥੇ ਨਿਤਨੇਮ ਜਾਂਦਾ ਲੱਗਾ, ਜਿੱਥੇ ਹੰਕਾਰ ਆਇਆ ਉੱਥੇ ਸੇਵਾ ਜਾਂਦੀ ਲੱਗੇ। ਇਸ ਕਰਕੇ ਸੰਗਤ ਦੁਆਰਾ ਰਲ ਕਰਕੇ ਕਹਿੰਦੇ ਇਸ ਹਉਮੈ ਨੂੰ ਨਾਸ ਕਰ। ਸੋ ਹਉਮੈ ਕਿਵੇਂ ਨਾਸ ਹੋਵੇਗੀ? ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼, ਸੋ ਆਪਾਂ ਪੜ੍ਹਦੇ ਹਾਂ ਧੰਨ ਗੁਰੂ ਘਰ ਦੀ ਬਖਸ਼ਿਸ਼ ਤੇ ਰਹਿਮਤ ਕੀ ਹੈ। ਗਰੀਬ ਨਵਾਜ ਕਹਿੰਦੇ ਭਾਈ ਵਾਹਿਗੁਰੂ ਗੁਰਮੰਤਰ ਦਾ ਅਭਿਆਸੀ ਹੋ। ਮਹਾਰਾਜ ਵਾਹਿਗੁਰੂ ਗੁਰਮੰਤਰ ਦੇ ਅਭਿਆਸੀ ਹੋਣ ਨਾਲ ਕੀ ਹੋਵੇਗਾ ਗੁਰਸਿੱਖੋ? ਕਹਿਣ ਲੱਗੇ ਭਾਈ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਜੇ ਸੰਗਤ ਦੁਆਰਾ ਰਲ ਕਰਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੇ ਤੇ ਤੇਰੀ ਹਉਮੈ ਨਾਸ ਹੋ ਜਾਵੇਗੀ। ਜੇ ਗੁਰੂ ਕੀ ਬਾਣੀ ਦਾ ਜਾਪ ਕਰੇ ਭਾਈ ਇਹ ਅੰਦਰੋਂ ਹਉਮੈ ਜਲ ਜਾਵੇਗੀ। ਹਉਮੈ ਸ਼ਬਦ ਜਲਾਏ, ਗੁਰੂ ਕਾ ਸ਼ਬਦ ਹੀ ਹੈ ਨਾ ਜਿਹੜਾ ਹਉਮੈ ਨੂੰ ਨਾਸ ਕਰ ਸਕਦਾ ਹੈ, ਦੂਸਰਾ ਕੌਣ ਹੈ? ਕੋਈ ਢੰਗ ਨਹੀਂ, ਕੋਈ ਸਾਧਨ ਨਹੀਂ, ਪਹਿਲਾਂ ਹੀ ਬਖਸ਼ਿਸ਼ ਕਰ ਦਿੱਤੀ ਹੈ। ਜਿਹੜਾ ਸੰਸਾਰ ਦਾ ਪੜ੍ਹਨਾ ਗੁਣਨਾ ਨਾ, ਇਹ ਤੇ ਭਾਈ ਤ੍ਰਿਸ਼ਨਾ ਤੇ ਵਕਾਰ ਵਧਾਉਣ ਵਾਲਾ ਹੈ। ਇੱਕ ਸਤਿਗੁਰੂ ਸਾਹਿਬ ਜੀ ਦੀ ਪ੍ਰੇਮਾ ਭਗਤੀ ਹੈ, ਗੁਰਬਾਣੀ ਇੱਕ ਐਸੀ ਹੈ ਜਿਹੜੀ ਸਾਰੀਆਂ ਹੀ ਵਿਦਿਆ ਦੀ ਵੀ ਜਨਮਦਾਤੀ ਹੈ। ਜੇ ਕੋਈ ਇਹ ਆਖੇ ਜੀ ਜੇ ਗੁਰੂ ਕੀ ਬਾਣੀ ਪੜ੍ਹੀਏ ਤੇ ਅਨਪੜ੍ਹ ਰਹਿ ਜਾਵਾਂਗੇ, ਨਹੀਂ ਭਾਈ, ਜਿਹੜੇ ਗੁਰੂ ਕੀ ਬਾਣੀ ਪੜ੍ਹਨ ਵਾਲੇ ਨੇ ਕੀ ਸੰਸਾਰ ਦੀ ਵਿਦਿਆ ਉਹਨਾਂ ਦਾ ਮੁਕਾਬਲਾ ਕਰ ਸਕਦੀ ਹੈ? ਆ ਵੱਡੇ ਵੱਡੇ ਆਰਕੀਟੈਕਟ ਆ ਸਾਧਾਂ ਦਾ ਬਣਾਇਆ ਹੋਇਆ ਹਾਲ ਜੇ ਜਿੱਥੇ ਆਣ ਕੇ ਬੈਠੇ ਹੋਏ ਜੇ, ਇਹ ਸਾਧੂਆਂ ਦੀ ਆਰਕੀਟੈਕਚਰ ਹੈ, ਕਿਸੇ ਆਰਕੀਟੈਕਟ ਦਾ ਬਣਾਇਆ ਹੋਇਆ ਨਹੀਂ। ਇਹ ਕਿਸੇ ਨੇ ਬਾਹਰਲੇ ਦੇਸ਼ਾਂ ਚ ਬਣਾਇਆ ਹੁੰਦਾ ਨਾ, ਇਹੋ ਹੀ ਹਾਲ ਜਿਸ ਹਾਲ ਵਿੱਚ ਬੈਠ ਕਰਕੇ ਕਥਾ ਸੁਣਦੇ ਜੇ, ਤੇ ਬਾਹਰ ਲਿਖਿਆ ਹੋਣਾ ਸੀ ਕਿ ਇਹ ਫਲਾਣੇ ਆਰਕੀਟੈਕਟ ਨੇ ਡਿਜ਼ਾਇਨ ਕੀਤਾ ਸੀ, ਫਲਾਣੇ ਇੰਜੀਨੀਅਰ ਨੇ ਬਣਾਇਆ ਸੀ, ਵਿੱਚ ਏਡੇ ਵੱਡੇ ਹਾਲ ਚ ਥੰਮਲਾ ਦਿੱਤਾ ਹੀ ਕੋਈ ਨਹੀਂ। ਇਹ ਸਾਧੂਆਂ ਦੀ ਬੁੱਧੀ ਜੇ ਜੇ ਕਿਸੇ ਨੂੰ ਲੱਗੇ ਕਿ ਸਾਧ ਐਵੇਂ ਨੇ ਜਿਹੜੇ ਗੁਰਬਾਣੀ ਪੜ੍ਹਨ ਵਾਲੇ ਨੇ, ਨਾਮ ਸੇਵਾ ਅਭਿਆਸ ਕਰਨ ਵਾਲੇ, ਇੱਕ ਪ੍ਰਮਾਣ ਦਿੱਤਾ ਹਜ਼ਾਰਾਂ ਹੀ ਪ੍ਰਮਾਣ ਆਪ ਜੀ ਨੂੰ ਇਹੋ ਜਿਹੇ ਮਹਾਂਪੁਰਖਾਂ ਦੇ ਜੀਵਨ ਚ ਮਿਲ ਜਾਣਗੇ। ਭਾਈ ਜਿਨ੍ਹਾਂ ਨੇ ਨਾਮ ਜਪੇ, ਜਿੰਨੀਆਂ ਦੁਨੀਆਂ ਦੀ ਵਿਦਿਆ ਹਨ ਉਹਨਾਂ ਮਹਾਂਪੁਰਖਾਂ ਦੇ ਸਾਹਮਣੇ ਪ੍ਰਗਟ ਹੋ ਜਾਂਦੀਆਂ ਹਨ ਭਾਈ। ਪਰ ਹੁੰਦੀਆਂ ਕਿੰਨਾ ਦੇ? ਜਿੰਨਾ ਹਉਮੈ शब्द जलाए, जिन्हां ने हंकार नूं गुरु के शब्द द्वारा जाल दिता है, उन्हां दे मन दी मल उतरी है, उन्हां ते ए बख्शिश होई है जे
पौड़ी
हर बख्शिश करदे हन पौड़ी द्वारा।
हर हर संत मिलो मेरे भाई।
गरीब नवाज सच्चे पातशाह जी हुण समाप्ति ते उपदेश देन लगे ने। हरि परमेश्वर वाहिगुरु दे नाम जपण वालिओ संतो, जिन्हां ने चित नूं साधना कीता, कहिंदे आओ साडे भाई सरूप ही हो गए ना तुसी सारे दे सारे। धन सतगुरु गुरु ग्रंथ साहिब सच्चे पातशाह महाराज खालसा जी, धन गरीब नवाज सच्चे पातशाह महाराज जी वर्गा। केवल क्या नहीं कृपालू सतगुरु साहिब जी ने, यह सारे महाराज जी साडे माता भी, साडे पिता भी, साडे भाई भी, साडे मित्र भी, साडे बंधु रिश्तेदार भी, ये आपां केवल ते केवल कहण मात्र नहीं। धन गरीब नवाज सच्चे पातशाह पहलां संसार की अवस्था दसी है, फिर बख्शिश की है संसार तो मुक्त किवें होवांगे, हुण आ समानता बख्श देन लगे ने, कृपा करदे ने। सो आओ मेरे भाई संत जनो, सारे जेडे नाम अभ्यासी हो, जिन्हें गुरु की संगत नाल प्रेम करन वाले हो,
हर नाम दृढ़ाव हो एक किनका।
कहिंदे भाई हरि परमेश्वर वाहिगुरु दा जेड़ा नाम है प्रेमा भगती एक किनका मात्र भी, जे किते तुसी जप लवो, जे किते संगत द्वारा अपने आप नू, अपनी अपनात नू छड करके, अपने हंकार नू छड करके एक किनका मात्र भी जिन्हां ने जपया है, केड़ा नाम जी किनका एक जिस जी बसावे, ताकि महिमा गणी ना आवे, कांखी एक दर्श तुहारो, नानक उन संग मोहे उधारो। कहिंदे जिन्हां ने किनका पर भी परमेश्वर वाहिगुरु का नाम जपया, उन्हां दी महिमा कहण कथन तो बारी है जी।
हर हर शिंगार बनावो हर जन।
तो हरि परमेश्वर वाहिगुरु दे प्यारे जनो, महाराज केड़ा शिंगार जेड़ा आप जी नूं पाउंदा है। कृपालू सतगुरु जी ठीक है, भेख तुसी दस दिता है, भेख धारियां दे भेख सारे तरे तराए रह जांदे ने, आप जी दे नाम अभ्यास तो बिना कोई बख्शिश हो नहीं सकती। महाराज सानू दसो फिर भेख केड़ा बनाईए, आप जी दे पास आउणा है, कितरां दी तैयारी करके आईए। गरीब नवाज सच्चे पातशाह कहिंदे हर हर शिंगार बनावो हर जन, ये हरि परमेश्वर वाहिगुरु दे प्यारे जनो, हरि परमेश्वर वाहिगुरु दा जिहड़ा नाम जपना ना, जिहड़ा सारिआं दे पापां नूं हर हरन वाला, हर जिहड़े सारे जीवां ते जी दान दे करके हरे परे करन वाला, नाम बाणी दे करके उहदा नाम जपण वालिओ, ऐसा शिंगार बनावो किहड़ा जी। एक ते परमेश्वर वाहिगुरु दी प्रेमा भगती, ये भगती रूपी कपड़ा लैना, एक ते भगती रूपी कपड़ा इहदा शिंगार, जां इवें कह लईए भगती रूपी गहना पाउणा अपने गल च, जिहड़ी सिमरन करना ए ते पाउणा है गहना, जिहड़ा परमेश्वर वाहिगुरु दा सिमरन वार वार करी जाणा, इहो ही सुंदर गहना है जी।
हर कापड़ पहरो खिमका।
ते कहिंदे कपड़ा फिर महाराज केड़ा, कहिंदे जिहड़ा खिमा कर देणी, खिमा जिहड़ा दोष आरोपण वाला है, जिहड़ा भैड़े सुभा वाला भी है, जिन्हें औगण कीता ओहदा औगण वेख करके ते खिमा कर देणी। निर्बल है शरीर करके बल वाला नहीं, पर एवें मोढ़े मार मार लंघदा, कई मेरे वर्गे सड़ियलां जिहां दा सुभा हुंदा, पल्ले कख नहीं ते पलवाना नूं वंगारदे फिरदे ने। कहिंदे सुभा की, खिमा दा सुभा की है, जे कोई एहो जिहा वी वेह रिहा फिरदा ना, वेखिया अपने आप नूं माड़ा है ते ओहनूं खिमा कर देणी, ओहनूं माफ कर देना। संत परमेश्वर वाहिगुरु दे प्यारे जेड़े कई वेखे ने, जेड़े महापुरखां नूं माड़ा कहिंदे फिरदे, धन परमेश्वर वाहिगुरु दे संत भगत लोकां ने कहा महापुरखो तुहाडी निंदिया करदे, निंदिया तुहानूं माड़ा कहिंदे ने, कहिण लगे निंदो निंदो मोको लोग निंदो, निंदा जन को खरी प्यारी, निंदा बाप निंदा महतारी। कहिण लगे भाई निंदा ते सानूं बड़ी चंगी लगी, कोई गल नहीं फिर की निंदिया होया, फिर की होया जे निंदिया करदा है। कहिंदे ओ कपड़ा जेड़ा है ओ पहनना करो, केड़ा कपड़ा जी, खिमा दा कपड़ा है, औगुण वेख करके भी माफ कर देना। यह गुरु नानक देव सच्चे पातशाह महाराज जी दे घर दा सुभा है जी, औगुण वेख करके भी माफ कर देने, औगुण वेख्या भी है तां भी बख्श देना। सो भाई हुण कह दवा, हो सकदा किसे नूं तत्ती लग ही जावे, मेरा सुभा ते नहीं ना, मैं ते संसारी हाँ, आ जिहड़े हड़ आए ने ल्यांदे ते जान बुझ के गए ने, एवें नहीं आए, पर धन गुरु का खालसा धन गुरु का पंथ, ये ते सच्चाई सारी दुनिया जानदी है, ਇਹ ਕੁਦਰਤੀ ਆਫ਼ਤ ਨਹੀਂ, ਇਹ ਮੈਨ ਮੇਡ ਆਫ਼ਤ ਹੈ, ਸੰਸਾਰ ਤੇ ਲਿਆਂਦੀ ਗਈ ਖਾਲਸੇ ਤੇ। ਪਰ ਧੰਨ ਗੁਰੂ ਕਾ ਖਾਲਸਾ, ਫਿਕਰ ਨਾ ਕਰਿਆ ਜੇ, ਇਹ ਪੰਥ ਹੈ, ਇਹ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦਾ ਪੰਥ ਹੈ, ਇਹਨੂੰ ਮਾਰ ਨਹੀਂ ਸਕਦਾ ਕੋਈ। ਤੇ ਧੰਨ ਗੁਰੂ ਕੇ ਖਾਲਸੇ ਦਾ ਸੁਭਾਅ ਕੀ ਹੈ, ਅਜੇ ਤੇ ਹੈ ਖਿਮਾ ਦੇ ਵਿੱਚ, ਪਰ ਇਹ ਉਸ ਬਾਪੂ ਦੇ ਪੁੱਤ ਨੇ ਜਿਹਨੇ ਕਿਹਾ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਤੇ ਨਾਲ ਇੱਕ ਦਾਸ ਬੇਨਤੀ ਵੀ ਕਰਦੇ, ਪੰਥ ਜੀ ਪ੍ਰਸ਼ਾਦਾ ਪਾਣੀ ਬਹੁਤ ਪਹੁੰਚ ਰਿਹਾ, ਆਪ ਜੀ ਦੀ ਬਖਸ਼ਿਸ਼ ਹੈ, ਪਰ ਚੇਤੇ ਰੱਖਿਆ ਜੇ ਅਜੇ ਇਹ ਬਿਪਤਾ ਕੁਝ ਲੰਮੀ ਚੱਲਣੀ ਹੈ। ਆਪ ਸਾਰੀਆਂ ਸਿੱਖ ਸੰਗਤਾਂ ਨੂੰ, ਇਹ ਸਰਕਾਰਾਂ ਨੇ ਸਰਵੇ ਕੋਈ ਨਹੀਂ ਜੇ ਕਰਨੇ, ਭਾਵੇਂ ਪੰਜਾਬ ਦੀਆਂ ਤੇ ਭਾਵੇਂ ਸੈਂਟਰ ਦੀਆਂ, ਸਰਵੇ ਵੀ ਆਪ ਕਰਨੇ ਪੈਣੇ ਜੇ। ਤੇ ਉਹਨਾਂ ਗਰੀਬ ਸਿੱਖਾਂ ਦੀ, ਸਿੱਖ ਗਰੀਬ ਨਹੀਂ ਹੋ ਸਕਦਾ, ਮੈਨੂੰ ਮਾਫ ਕਰਿਆ ਜੇ, ਹੋਵੇ ਗੁਰੂ ਕਾ ਸਿੱਖ ਤੇ ਗਰੀਬ ਕਿਵੇਂ ਹੋਵੇਗਾ। ਆਪਾਂ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦੇ ਪੁੱਤਰ ਹਾਂ, ਪੰਥ ਗਰੀਬ ਨਹੀਂ ਹੈ, ਪਰ ਆਪ ਜੀ ਪੰਥ ਹੋ, ਮਾਲਕ ਹੋ। ਪੰਥ ਨੂੰ ਬੇਨਤੀ ਹੈ, ਜਿੰਨਾ ਚਿਰ ਆਪਣਿਆਂ ਦਾ ਮੁੜ ਵਸੇਬਾ ਨਹੀਂ ਹੋ ਜਾਂਦਾ ਮਜ਼ਾ, ਤੇ ਤਾਂ ਆ ਪੰਥ ਜੀ ਉਹਨਾਂ ਚਿਰ ਇਹ ਸਾਡੇ ਲੱਕ ਨੂੰ ਬੰਨੇ ਕਮਰ ਕੱਸੇ ਖੁੱਲਣ ਨਾ, ਉਸ ਦਿਨ ਤੱਕ ਜਿੱਦਣ ਮੁੜ ਉਹਨਾਂ ਦੀਆਂ ਫਸਲਾਂ ਆਬਾਦ ਨਹੀਂ ਹੋ ਜਾਂਦੀਆਂ, ਸਾਨੂੰ ਸਾਰਿਆਂ ਨੂੰ ਉਹਨਾਂ ਦੇ ਨਾਲ ਰਹਿਣਾ ਪਵੇਗਾ। ਆਪ ਜੀ ਕਰੋਗੇ, ਸ਼ਾਬਾਸ਼ ਹੈ ਆਪ ਜੀ ਨੂੰ, ਪਰ ਫਿਰ ਬੇਨਤੀ ਕਰਾਂ ਉਹਨਾਂ ਸਰਕਾਰਾਂ ਨੂੰ ਵੀ, ਜੇ ਮਤਾ ਤੁਹਾਡੇ ਮਨ ਚ ਭੁਲੇਖਾ ਹੋਵੇ ਕਿ ਇਹਨਾਂ ਨੂੰ ਮਾਰ ਲਵੋਗੇ, ਮਾਰੇ ਨਹੀਂ ਜਾਣੇ। ਇਹ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦਾ ਸਜਾਇਆ ਹੋਇਆ ਪੰਥ ਹੈ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਦੇਖ ਰੇਖ ਹੇਠਾਂ ਚੱਲ ਰਿਹਾ ਹੈ। ਤੇ ਧੰਨ ਕਿਰਪਾਲੂ ਜਿਹਦਾ ਅਕਾਲ ਮਾਲੀ ਹੋਵੇ, ਜਿਹਦਾ ਅਕਾਲ ਵਾਰਸ ਹੋਵੇ, ਜਿਹਦੇ ਤੇ ਅਕਾਲ ਦੀ ਕਿਰਪਾ ਹੋਵੇ, ਕੋਈ ਜੰਮਿਆ ਉਹਨੂੰ ਨਾਸ ਕਰ ਲੈਣ ਵਾਲਾ ਨਹੀਂ ਹੋਵੇਗਾ, ਬਖਸ਼ਿਸ਼ ਹੋਵੇਗੀ। ਸਾਡਾ ਤੇ ਸ਼ਿੰਗਾਰ ਇਹੋ ਹੈ ਖਿਮਾ ਦਾ, ਪਰ ਚੇਤੇ ਰੱਖਿਓ ਜਿੱਦਣ ਖਿਮਾ ਦਾ ਸ਼ਿੰਗਾਰ ਲੱਥਿਆ, ਜੇ ਸਾਡੇ ਤੇ ਤੁਸੀਂ ਅਜਿਹੀਆਂ ਬਿਪਤਾ ਲਿਆਓਗੇ, ਪਰ ਰੱਬ ਦੀ ਬਿਪਤਾ ਤੁਹਾਡੇ ਕੋਲੋਂ ਝੱਲੀ ਨਹੀਂ ਜੇ ਜਾਣੀ। ਜਿੱਦਣ ਰੱਬ ਨੇ ਲਿਆਂਦੀ, ਇੱਥੇ ਵੱਡੇ ਵੱਡੇ ਹਰਨਾਕਸ਼ ਵਰਗਿਆਂ ਦੇ ਰਾਜ ਨਾਸ ਹੋ ਗਏ ਨੇ, ਜਿਨ੍ਹਾਂ ਦੀਆਂ ਕਥਾ ਰੋਜ਼, ਮੈਂ ਉਹਨਾਂ ਦੀ ਬਾਤ ਕਰਾਂ ਜਿਨ੍ਹਾਂ ਦੀਆਂ ਭਾਰਤ 'ਚ ਕਥਾ ਚੱਲਦੀਆਂ ਨੇ। ਹਰਨਾਕਸ਼ ਦਾ ਰਾਜ ਮੁੱਕ ਸਕਦਾ ਹੈ, ਜੇ ਰਾਵਣ ਦੀ ਸੋਨੇ ਦੀ ਲੰਕਾ ਸੜ ਸਕਦੀ ਹੈ, ਜੇ ਭਾਈ ਕੰਸ ਦਾ ਰਾਜ ਬਰਬਾਦ ਹੋ ਸਕਦਾ ਹੈ, ਤੇ ਮਤਾ ਚੇਤੇ ਰੱਖਿਓ ਤੁਹਾਡੇ ਰਾਜ ਤੇ ਹੈ ਹੀ ਛੋਟੇ ਨੇ। ਇੱਥੇ ਕਿਸੇ ਦੀ ਸੋਨੇ ਦੀ ਲੰਕਾ ਨਹੀਂ, ਕੋਈ ਕੰਸ ਵਰਗਾ ਬਲੀ ਨਹੀਂ, ਕਿਸੇ ਦੇ ਦੁਰਯੋਧਨ ਜਿੰਨੇ ਭਾਈ ਨਹੀਂ, ਇੱਥੇ ਤੇ ਛੜੇ ਹੀ ਆਪਣੇ ਆਪ ਨੂੰ ਬਾਦਸ਼ਾਹ ਮੰਨੀ ਫਿਰਦੇ ਨੇ, ਜਿਹੜਾ ਇੰਨੇ ਭਾਈਆਂ ਦਾ, ਇੰਨੇ ਪੁੱਤਰਾਂ ਦਾ, ਜਿਹੜਾ ਭਾਈ ਮਾਲਕ ਸੀ, ਜਿਹਦੇ ਬਲਵਾਨ ਭਾਈ ਸਨ, ਜਿਹਦੇ 1.25 ਲੱਖ ਪੁੱਤਰ ਤੁਰੇ ਫਿਰਦੇ ਸਨ, 1 ਲੱਖ ਪੁੱਤ ਸੀ, 1.25 ਲੱਖ ਜਿਹਦਾ ਨਾਤੀ ਸੀ, ਜੇ ਉਹਦਾ ਰਾਜ ਭਾਗ ਚਲੇ ਗਿਆ ਤੇ ਤੁਹਾਡੇ ਰਾਜ ਵੀ ਚੱਲਣ ਵਾਲੇ ਨਹੀਂ। ਇਸ ਕਰਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ, ਅਕਾਲ ਪੁਰਖ ਦੀ ਮਾਰ ਤੋਂ ਡਰੀਏ, ਜਿੱਦਣ ਉਹਦੀ ਮਾਰ ਪਈ ਫਿਰ ਪੱਲੇ ਕੱਖ ਨਹੀਂ ਜੇ ਰਹਿਣਾ। ਰਹੋ ਵਿਚਾਰ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਮਾਫ ਕਰਿਆ ਜੇ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਘਰ ਦਾ ਬਿਰਧ ਕੀ ਹੈ, ਖਿਮਾ ਦਾ ਸ਼ਿੰਗਾਰ ਪਹਿਨਿਆ ਹੋਇਆ ਹੈ।
ਐਸਾ ਸ਼ਿੰਗਾਰ ਮੇਰੇ ਪ੍ਰਭ ਭਾਵੈ,
ਇਹੋ ਹੀ ਸਾਡੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਨੂੰ ਇਹੋ ਜਿਹਾ ਸ਼ਿੰਗਾਰ ਪਾਉਂਦਾ ਹੈ। ਮੈਂ ਫਿਰ ਬੇਨਤੀ ਕਰਾਂ, ਅਜੇ ਤੇ ਖਾਲਸਾ ਖਿਮਾ ਚ ਹੈ ਤੇ ਬਖਸ਼ਿਸ਼ ਦੇ ਘਰ ਵਿਚ ਹੈ, ਕਿਤੇ ਚੇਤੇ ਰੱਖਿਓ, ਜੇ ਇਹ ਦੁਬਾਰਾ ਹੱਥ ਕਿਰਪਾਨਾਂ ਵੱਲ ਨੂੰ ਮੁੜ ਪਏ, ਮੁਠਿਆਂ ਨੂੰ ਪੈ ਗਏ, ਫਿਰ ਸਾਂਭੇ ਨਹੀਂ ਜਾਣੇ। ਕਹਿੰਦੇ ਤਾਂ ਕਰਕੇ ਗਰੀਬ ਨਵਾਜ ਕਹਿੰਦੇ ਅਜਿਹਾ ਸ਼ਿੰਗਾਰ ਬਣਾਉਣਾ ਕਰ,
ਹਰ ਲਾਗੈ ਪਿਆਰਾ ਪ੍ਰੇਮ ਕਾ,
ਕਹਿੰਦੇ ਪ੍ਰੇਮ। ਸੋ ਅਕਾਲ ਪੁਰਖ ਵਾਹਿਗੁਰੂ ਨੂੰ ਭਾਈ ਪ੍ਰੇਮ ਦਾ ਸ਼ਿੰਗਾਰ ਪਾਉਂਦਾ, ਪ੍ਰੇਮ ਦਾ, ਜਿਹਨਾਂ ਹਿਰਦੇ ਕਰਕੇ ਗੁਰਸਿੱਖੀ ਧਾਰਨ ਕੀਤੀ ਹੈ, ਜਿਹਨਾਂ ਤੇ ਬਖਸ਼ਿਸ਼ ਹੋਈ ਹੈ। ਸਾਜ ਕਹੋ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ, ਤਿੰਨ ਹੀ ਪ੍ਰਭ ਪਾਇਓ, ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੂੰ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ ਜੀ।
ਹਰ ਹਰ ਨਾਮ ਬੋਲੋ ਦਿਨ ਰਾਤੀ,
ਇਸ ਕਰਕੇ ਭਾਈ ਦਿਨ ਪਰ ਰਾਤ ਉਹ ਪਰਮੇਸ਼ਰ ਵਾਹਿਗੁਰੂ ਦਾ ਨਾਮ ਬੋਲਣਾ ਕਰ ਆਪਣੀ ਜ਼ਬਾਨ ਤੋਂ।
ਸਭ ਕਿਲ ਬਿਖ ਕਾਟੈ ਇੱਕ ਪਲਕਾ,
ਕਹਿੰਦੇ ਜਿਹੜੇ ਕਿਲ ਬਿਖ ਪਾਪ ਹਨ ਮਹਾਰਾਜ, ਇਹ ਜਿਹੜਾ ਆਪ ਜੀ ਦਾ ਜਪਿਆ ਨਾਮ ਹੈ, ਇਹ ਕਿੰਨਾ ਕੁ ਭਲਾ ਜਪੀਏ ਤੇ ਮੇਰੇ ਪਾਪ ਨਾਸ ਹੋ ਜਾਣਗੇ, ਮੈਂ ਪਾਪੀ ਆ, ਮੇਰਾ ਪਾਪ ਕਿਵੇਂ ਧੁਪੇਗਾ। ਕਹਿਣ ਲੱਗੇ ਇੱਕ ਪਲਕ ਮਾਤਰ, ਅੱਖ ਖੋਲਣ ਤੇ ਮੀਟਣ ਦੇ ਸਮੇਂ ਵਿੱਚ ਵੀ ਜਪਿਆ ਹੋਇਆ ਨਾਮ, तेरे सारे पापा का नाश कर देन वाला है जे।
हर हर दयाल होवे जिस उपर,
भाई हरी अकाल पुरख वाहेगुरु दयाल होया है जे।
सो गुरमुख हर जप जिनका,
उन्हां गुरमुखां ने जिन्हां ते दयालता महाराज नाम जपया किन्हां ने, कहिंदे जिन्हां ते दयालता कीती, जिन्हां ते बख्शिश कीती, उन्हां नूं अपनी संगत च मिलिया, संगत च मेल करके उन्हां नूं नाम जपाया, ते ओह फिर इस संसार तों जित करके अजैब करके उन्हां दी संसार तों जित होई है। ये बख्शिश कृपालू सतगुरु साहब जी ने हुक्मनामे द्वारा कीती है। गरीब नवाज सच्चे पातशाह महाराज जी की पावन गुरबाणी की कथा करदे हां, कृपालू सतगुरु साहब जी की प्यारी संगत दे हजूर धन गुरु ग्रंथ साहिब महाराज जी की हजूरी की हाजरी भरदे हां। एक नहीं अनेक प्रकार दियां पुल्लां होईयां हन। सतगुरु गुरु की संगत बख्शनहार है, बख्श लैणियां जी अगाह तुस मत बख्शनी, कृपा करो देहो सज्जन असीसणियां जे होवे साहिब सुमेल।
हर हर नाम बोलो दिन राती,
सब किल बिख काटै इक पलका, हर हर दयाल होवै जिस ऊपर, सो गुरमुख हर जप जिनका। वाहेगुरु जी का खालसा, वाहेगुरु जी की फतेह।